ਬਾਬਾ ਰਾਮ ਰਾਏ ਜੀ ਦੇ ਪ੍ਰਸੰਗ ਚੱਲ ਰਹੇ ਹਨ। ਦੇਹਰਾਦੂਨ ਵਿਖੇ ਬਾਬਾ ਰਾਮ ਰਾਏ ਜੀ ਰਹਿ ਰਹੇ ਹਨ। ਇਹ ਨਗਰ ਬਾਬਾ ਜੀ ਦਾ ਹੀ ਵਸਾਇਆ ਹੋਇਆ। ਇੱਕ ਵਾਰ ਕਿਸੇ ਸਿੱਖ ਦੀ ਮਦਦ ਲਈ ਸਰੀਰ ਛੱਡ ਕੇ ਸੂਖਸ਼ਮ ਸਰੀਰ ਲੈ ਜਾ ਕੇ ਉਹਦੀ ਮਦਦ ਕਰਨ ਵਾਸਤੇ ਗਏ। ਆਪਣੀ ਘਰਵਾਲੀ ਬੀਬੀ ਪੰਜਾਬ ਕੌਰ ਨੂੰ ਦੱਸ ਕੇ ਗਏ ਕਿ ਮੈਂ ਵਾਪਸ ਆਵਾਂਗਾ, ਉਨੀ ਦੇਰ ਤੱਕ ਮੇਰੇ ਸਰੀਰ ਕੋਲ ਕਿਸੇ ਨੂੰ ਨਹੀਂ ਆਉਣ ਦੇਣਾ ਨਾ ਆਪ ਆਉਣਾ। ਦਿਨ ਬੀਤ ਗਿਆ। ਬਾਬੇ ਰਾਮ ਰਾਏ ਦੇ ਜਿਹੜੇ ਮਸੰਦ ਸਨ ਉਹ ਖੋਟੇ ਸੀ। ਉਹ ਪੁੱਛਦੇ ਬਾਰ ਬਾਰ ਜਾ ਕੇ ਕਿ ਬਾਬਾ ਰਾਮ ਰਾਏ ਜੀ ਅੱਜ ਬਾਹਰ ਨਹੀਂ ਆਏ ਕਮਰੇ ਚੋਂ। ਬੀਬੀ ਪੰਜਾਬ ਕੌਰ ਨੇ ਉਹਨਾਂ ਨੂੰ ਸਮਝਾਇਆ ਪਰ ਉਹ ਨਹੀਂ ਸਮਝੇ। ਉਹਨਾਂ ਆਖਿਆ ਵੀ ਉਹ ਤਾਂ ਸਰੀਰ ਤਿਆਗ ਗਏ ਨੇ। ਬੀਬੀ ਪੰਜਾਬ ਕੌਰ ਨੂੰ ਹੌਸਲਾ ਦੇਣ ਵਾਸਤੇ ਬਾਬਾ ਜੀ ਨੇ ਉਦਾਂ ਹੀ ਕਹਿ ਦਿੱਤਾ ਹੋਣਾ ਵੀ ਬੀਬੀਆਂ ਦੇ ਦਿਲ ਛੋਟੇ ਹੁੰਦੇ ਆ ਵੀ ਰੋਵੇਗੀ। ਬੀਬੀ ਪੰਜਾਬ ਕੌਰ ਨੇ ਬਥੇਰਾ ਰੋਕਿਆ ਪਰ ਇਹ ਨਹੀਂ ਰੁਕੇ। ਬਾਬੇ ਰਾਮ ਰਾਏ ਦੀ ਜਿਹੜੀ ਦੇਹ ਸੀ, ਸਰੀਰ ਸੀ, ਉਹ ਬਾਹਰ ਕੱਢ ਲਿਆਂਦਾ। ਹਾਲਾਂਕਿ ਬਾਬਾ ਰਾਮ ਰਾਏ ਜੀ ਸੂਖਸ਼ਮ ਸਰੀਰ ਲਿਜਾ ਕੇ ਆਪਣੇ ਕਿਸੇ ਸੇਵਕ ਦੀ ਸਹਾਇਤਾ ਲਈ ਗਏ ਹੋਏ ਸਨ। ਅਧਿਆਤਮਿਕ ਜਗਤ ਵਿੱਚ ਸੂਖਸ਼ਮ ਸਰੀਰ ਸਥੂਲ ਸਰੀਰ ਚੋਂ ਕੱਢਣ ਦੀ ਇੱਕ ਪ੍ਰਕਿਰਿਆ ਸਾਧਕਾਂ ਕੋਲ ਆ ਜਾਂਦੀ। ਬਾਬਾ ਰਾਮ ਰਾਏ ਜੀ ਉਸ ਅਵਸਥਾ ਤੱਕ ਪਹੁੰਚੇ ਹੋਏ ਸਨ। ਬਥੇਰਾ ਰੌਲਾ ਪਾਇਆ ਪਰ ਨਹੀਂ ਮੰਨੇ ਤੇ ਸੰਸਕਾਰ ਦੀ ਸਾਰੀ ਤਿਆਰੀ ਕਰ ਲਈ। ਬਾਬਾ ਰਾਮ ਰਾਏ ਜੀ ਦੇ ਜਿੰਨੇ ਮਸੰਦ ਸਨ ਇੱਕ ਪ੍ਰਕਾਰ ਨਾਲ ਬਾਬੇ ਰਾਮ ਰਾਏ ਨੂੰ ਜਿਉਂਦਿਆਂ ਨੂੰ ਸਾੜ ਦਿੱਤਾ ਉਹਨਾਂ ਨੇ ਸੰਸਕਾਰ ਕਰਕੇ। ਉਹ ਕਥਾ ਮਹਾਂ ਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬਹੁਤ ਹੀ ਵਿਸਥਾਰ ਸਹਿਤ ਵਰਣਨ ਕੀਤੀ ਹੈ। ਆਓ, ਇਹ ਗੁਰੂ ਘਰ ਦਾ ਇਤਿਹਾਸ ਹੈ, ਸਤਿਗੁਰਾਂ ਦੇ ਇਤਿਹਾਸ ਦੀ ਕਥਾ ਹੈ, ਜਿਹੜਾ ਸਾਡਾ ਘਰ ਹੈ ਤੇ ਸਾਨੂੰ ਸਾਡੇ ਘਰ ਦਾ ਇਤਿਹਾਸ ਪਤਾ ਹੋਣਾ ਚਾਹੀਦਾ। ਜੇ ਅਸੀਂ ਦਾਅਵੇਦਾਰੀ ਕਰਦੇ ਹਾਂ ਕਿ ਅਸੀਂ ਗੁਰੂ ਘਰ ਦੇ ਸਿੱਖ ਹਾਂ ਤਾਂ ਫਿਰ ਸਾਨੂੰ ਸਾਡੇ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਕਿ ਸਾਡਾ ਇਤਿਹਾਸ ਕੀ ਹੈ। ਮਹਾਂ ਕਵੀ ਜੀ ਨੇ ਬੜਾ ਵੱਡਾ ਪਰਉਪਕਾਰ ਕੀਤਾ ਸਾਡੇ ਤੇ, ਸਾਰੀ ਕਥਾ ਲਿਖ ਕੇ, ਸਾਰਾ ਇਤਿਹਾਸ ਲਿਖ ਕੇ। ਇਸ ਪਾਵਨ ਗ੍ਰੰਥ ਦੀ ਕਥਾ ਨਿਤਾ ਪ੍ਰਤੀ ਗੁਰੂ ਘਰਾਂ ਚ ਹੁੰਦੀ ਹੈ। ਬਹੁਤ ਸੈਂਕੜੇ ਸਾਲਾਂ ਤੋਂ ਤਕਰੀਬਨ 225 ਸਾਲ ਪਹਿਲਾਂ ਇਸ ਗ੍ਰੰਥ ਦੀ ਰਚਨਾ ਕੀਤੀ ਗਈ। ਉਸ ਸਮੇਂ ਤੋਂ ਹੀ ਗੁਰੂ ਘਰਾਂ ਵਿੱਚ ਇਸ ਪਾਵਨ ਗ੍ਰੰਥ ਦੀ ਕਥਾ ਹੁੰਦੀ। ਇਹ ਭਾਈ ਸਾਹਿਬ ਦਾ ਪਰਉਪਕਾਰ ਹੈ। ਆਓ, ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਸਕਾਰ ਸਮਗਰੀ ਸਹਿਤ ਤਨ, ਲਿਓ ਵਹਿਰ ਨਿਕਾਸ।
ਬਾਬੇ ਰਾਮ ਰਾਏ ਜੀ ਦਾ ਸਰੀਰ ਜਿਹੜਾ ਸਮਾਧੀ ਸਥਿਤ ਸੀ, ਸੂਖਸ਼ਮ ਸਰੀਰ ਵਿੱਚ ਨਹੀਂ ਸੀ, ਸਰੀਰ ਤਿਆਗਿਆ ਨਹੀਂ ਸੀ, ਪਰ ਇਹਨਾਂ ਨੇ ਜੀਵਤ ਅਵਸਥਾ ਵਿੱਚ ਹੀ ਬਾਬਾ ਰਾਮ ਰਾਏ ਜੀ ਦਾ ਸਰੀਰ ਅੰਦਰੋਂ ਕੱਢ ਲਿਆ। ਔਰ ਜਿਹੜੀ ਸੰਸਕਾਰ ਕਰਨ ਦੀ ਜਿਤਨੀ ਸਮੱਗਰੀ ਹੁੰਦੀ ਹੈ ਉਹ ਸਾਰੀ ਸਮੱਗਰੀ ਵੀ ਲੈ ਲਈ।
ਜਲ ਤੇ ਦਿਓ ਇਸ਼ਨਾਨ ਕਰ, ਭਿਖ ਗੁਰ ਪੁੱਤਰ ਉਦਾਸ।
ਇਹਨਾਂ ਨੇ ਜਲ ਲਿਆ ਤੇ ਜਲ ਨਾਲ ਬਾਬੇ ਰਾਮ ਰਾਏ ਦੇ ਸਰੀਰ ਦਾ ਇਸ਼ਨਾਨ ਕਰਵਾਇਆ ਕਿ ਸੰਸਕਾਰ ਕਰਨਾ। ਸੰਸਕਾਰ ਕਰਨ ਤੋਂ ਪਹਿਲਾਂ ਇਹ ਵਿਧੀ ਵਿਧਾਨ ਹੈ ਇਸ਼ਨਾਨ ਕਰਾਉਣ ਦਾ। ਇਹਨਾਂ ਨੇ ਜਲ ਲਿਆਂਦਾ ਤੇ ਜਲ ਨਾਲ ਇਸ਼ਨਾਨ ਕਰਾ ਰਹੇ। ਬਾਬਾ ਰਾਮ ਰਾਏ ਜੀ ਵਾਪਸ ਤਾਂ ਆ ਗਏ ਸੂਖਸ਼ਮ ਸਰੀਰ ਲੈ ਕੇ, ਪਰ ਜਦੋਂ ਉਹਨਾਂ ਨੇ ਵੇਖਿਆ ਵੀ ਇਹਨਾਂ ਨੇ ਸਾਰੀ ਖੇਡ ਪ੍ਰਗਟ ਕਰ ਦਿੱਤੀ ਹੈ, ਸਥੂਲ ਸਰੀਰ ਬਾਹਰ ਲਿਆਂਦਾ, ਹੁਣ ਇਹਦੇ ਵਿੱਚ ਪ੍ਰਵੇਸ਼ ਕਰਨਾ ਔਖਾ ਹੈ। ਉਹ ਵੇਖ ਤਾਂ ਰਹੇ ਨੇ ਸਾਰਾ ਕੁਝ, ਪਰ ਬੜੇ ਉਦਾਸ ਵੀ ਹੋਏ ਇਸ ਗੱਲ ਨੂੰ ਵੇਖ ਕੇ ਕਿ ਜਿਹੜੇ ਮੇਰੇ ਮਸੰਦ ਨੇ ਇਹਨਾਂ ਨੇ ਹੀ ਇਹ ਖੋਟਾ ਕਰਮ ਕੀਤਾ ਹੈ।
ਜੋ ਪਈ ਤਨ ਮੈਨੇ ਪਰਵੇਸ਼ ਪੁੰਨ ਕੀਨੋ।
ਬਾਬਾ ਰਾਮ ਰਾਏ ਜੀ ਮੁੜ ਕੇ ਆਪਣੇ ਉਸ ਸਰੀਰ ਦੇ ਵਿੱਚ ਪ੍ਰਵੇਸ਼ ਨਹੀਂ ਕੀਤਾ, ਹਾਲਾਂਕਿ ਆ ਗਏ ਸੀ ਜਦੋਂ ਇਸ਼ਨਾਨ ਕਰਾ ਰਹੇ ਸਨ ਉਦੋਂ ਪੁੱਜ ਗਏ ਸੀ ਬਾਬਾ ਰਾਮ ਰਾਏ ਜੀ, ਪਰ ਉਹਨਾਂ ਨੇ ਮੁੜ ਕੇ ਉਸ ਸਰੀਰ ਦੇ ਵਿੱਚ ਪ੍ਰਵੇਸ਼ ਨਹੀਂ ਕੀਤਾ।
ਹੋਏ ਨਿਰਾਸ਼ ਸੁਰਪੁਰ ਮਗਲੀਨੋ।
ਨਿਰਾਸ਼ ਹੋ ਕੇ, ਇਹਨਾਂ ਤੋਂ ਉਦਾਸ ਹੋ ਕੇ ਬਾਬਾ ਰਾਮ ਰਾਏ ਜੀ ਨੇ ਆਪਣੇ ਸਾਰੇ ਮਸੰਦਾਂ ਤੋਂ, ਰਾਮ ਰਾਈਆਂ ਤੋਂ ਮੂੰਹ ਫੇਰ ਕੇ ਬੈਕੁੰਠ ਨੂੰ ਜਾਣ ਦਾ ਨਿਰਣਾ ਕਰਕੇ ਬੈਕੁੰਠ ਨੂੰ ਚਲੇ ਗਏ।
ਪ੍ਰਾਤ ਗੁਰੂ ਕੋ ਸਰਾਪ ਚਿਤਾਰਾ।
ਬਾਬਾ ਰਾਮ ਰਾਏ ਜੀ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਬਚਨਾਂ ਨੂੰ ਵੀ ਯਾਦ ਕੀਤਾ। ਪਿੱਛੇ ਕਥਾ ਵਿੱਚ ਬਚਨ ਆਏ ਸਨ, ਜਦੋਂ ਬਾਬੇ ਰਾਮ ਰਾਏ ਨੇ ਦਿੱਲੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ, ਕਿਉਂਕਿ ਸਕੇ ਭਰਾ ਸਨ, ਗੁਰੂ ਹਰਕ੍ਰਿਸ਼ਨ ਸਾਹਿਬ ਤੇ ਬਾਬਾ ਰਾਮ ਰਾਏ ਜੀ ਵੱਡੇ ਸੀ, ਅੱਠਵੇਂ ਪਾਤਸ਼ਾਹ ਛੋਟੇ ਭਰਾ ਸਨ, ਤੇ ਬਾਬੇ ਰਾਮ ਰਾਏ ਨੇ ਕਿਹਾ ਸੀ ਵੀ ਇਹ ਤਾਂ ਬੱਚੇ ਨੇ ਤੇ ਬੱਚੇ ਚੇਚਕ ਦਾ ਖਾਜਾ ਹੁੰਦੇ। ਸੰਗਤ ਨੇ ਅੱਠਵੇਂ ਪਾਤਸ਼ਾਹ ਨੂੰ ਇਹ ਬਚਨ ਦੱਸਿਆ ਕਿ ਬਾਬਾ ਰਾਮ ਰਾਏ ਜੀ ਇੱਦਾਂ ਦੀਆਂ ਗੱਲਾਂ ਕਰ ਰਹੇ, ਤੇ ਗੁਰੂ ਪਾਤਸ਼ਾਹ ਨੇ ਸੁਭਾਵਕ ਬਚਨ ਕਿਹਾ ਸੀ ਵੀ ਦੂਜਿਆਂ ਦੀ ਮੌਤ ਬਾਰੇ ਦੱਸਦੇ ਆ ਬਾਬਾ ਰਾਮ ਰਾਏ ਜੀ, ਇਹਨਾਂ ਨੂੰ ਨਹੀਂ ਪਤਾ ਕਿ ਇਹਨਾਂ ਦੇ ਮਸੰਦਾਂ ਨੇ ਇਹਨਾਂ ਨੂੰ ਜਿਉਂਦਿਆਂ ਸਾੜ ਕੇ ਮਾਰਨਾ ਹੈ। ਉਹ ਬਚਨ ਹੋਇਆ ਹੋਇਆ ਸੀ, ਬਾਬਾ ਰਾਮ ਰਾਏ ਜੀ ਨੇ ਉਹ ਸਾਰੇ ਬਚਨ ਚੇਤੇ ਕੀਤੇ ਵੀ ਇਹ ਭਵਿੱਖਤ ਬਚਨ ਸੀ, ਇਹ ਵਰਤਾਰਾ ਇਹ ਹੋਣੀ ਇਸੇ ਤਰ੍ਹਾਂ ਹੀ ਵਰਤਣੀ ਸੀ, ਤਾਂ ਹੀ ਅੱਠਵੇਂ ਪਾਤਸ਼ਾਹ ਦੇ ਮੁਖੋਂ ਐਸੇ ਬਚਨ ਹੋਏ ਸਨ।
ਨੈ ਜੀਵਨ ਮੈਂ ਮਨ ਨਿਜ ਤਾਰਾ।
ਵੇਖਿਆ ਵੀ ਹੁਣ ਗੁਰਦੇਵ ਦਾ ਅੱਠਵੇਂ ਪਾਤਸ਼ਾਹ ਦਾ ਇਹ ਬਚਨ ਸੰਪੰਨ ਹੋ ਰਿਹਾ ਤੇ ਮੈਨੂੰ ਹੁਣ ਆਪਣੇ ਜੀਵਨ ਦੀ ਲੋੜ ਨਹੀਂ ਹੈ, ਹੁਣ ਇਹ ਸਰੀਰ ਮੈਨੂੰ ਤਿਆਗ ਦੇਣਾ ਹੀ ਭਲਾ ਹੈ।
ਗਗਨ ਗਿਰਾ ਕਿਨ ਕਿਨ ਸੁਣ ਲੀਨੀ।
ਬਾਬਾ ਰਾਮ ਰਾਏ ਜੀ ਬੋਲੇ, ਉਹ ਆਕਾਸ਼ਵਾਣੀ ਹੋਈ, ਸੁਣ ਰਹੀ ਹੈ, ਕਿਸੇ ਕਿਸੇ ਨੇ ਸੁਣੀ, ਸਾਰਿਆਂ ਨੇ ਨਹੀਂ ਸੁਣੀ, ਉਹ ਆਕਾਸ਼ਵਾਣੀ ਜਿਹੜੀ ਹਵਾ ਵਿੱਚ ਆਵਾਜ਼ ਆ ਰਹੀ ਹੈ ਉਹ ਕਿਸੇ ਕਿਸੇ ਨੇ ਸੁਣੀ ਹੈ।
ਗਰਬਤ ਮੈਦ ਮਸੰਦ ਨੇ ਚੀਨੀ।
ਜਿਹੜੇ ਬਹੁਤੇ ਹੰਕਾਰੀ ਮਸੰਦ ਸਨ ਉਹਨਾਂ ਨੇ ਨਹੀਂ ਪਛਾਣੀ, ਜਿਹੜੇ ਕੁਝ ਬਾਬਾ ਰਾਮ ਰਾਏ ਜੀ ਦੇ ਸ਼ਰਧਾਵਾਨ ਸੇਵਕ ਸੀ ਉਹਨਾਂ ਨੂੰ ਇਹ ਆਵਾਜ਼ ਸੁਣੀ ਕਿ ਅਸੀਂ ਹੁਣ ਬੈਕੁੰਠ ਚੱਲੇ ਹਾਂ, ਇਹ ਤੁਸੀਂ ਸਾਡੇ ਸਰੀਰ ਦਾ ਸੰਸਕਾਰ ਕਰ ਰਹੇ ਹੋ, ਜੀਵਤ ਰੂਪ ਵਿੱਚ ਹੀ ਕਰ ਰਹੇ ਹੋ, ਅਸੀਂ ਹਾਲੇ ਸਰੀਰ ਵਿੱਚ ਰਹਿਣਾ ਸੀ ਪਰ ਇਹ ਹੋਣੀ ਇਸੇ ਤਰ੍ਹਾਂ ਹੀ ਵਰਤਣੀ ਸੀ, ਉਹ ਹੁਣ ਹੋਣੀ ਤੁਹਾਡੇ ਕੋਲੋਂ ਇਹ ਸਾਰਾ ਕੁਝ ਕਰਾ ਰਹੀ ਹੈ, ਕਿਉਂਕਿ ਹੋਣੀ ਨੂੰ ਕੋਈ ਰੋਕ ਨਹੀਂ ਸਕਦਾ। ਬਾਬਾ ਰਾਮ ਰਾਏ ਜੀ ਦੇ ਇਹ ਬਚਨ ਕਿਸੇ ਕਿਸੇ ਨੇ ਸੁਣੇ, ਪਰ ਜਿਹੜੇ ਖੋਟੇ ਹੰਕਾਰੇ ਹੋਏ ਮਸੰਦ ਸਨ ਉਹਨਾਂ ਨੇ ਸੁਣ ਕੇ ਵੀ ਅਣਸੁਣੇ ਕਰ ਦਿੱਤੇ।
ਇੱਕ ਪੰਜਾਬ ਕੋਇਰ ਉਰਤਾਰੀ।
ਇੱਕ ਬੀਬੀ ਪੰਜਾਬ ਕੌਰ ਸੀ ਜੋ ਬਾਬੇ ਰਾਮ ਰਾਏ ਦੀ ਧਰਮ ਸੁਪਤਨੀ ਸੀ, ਉਹਨੇ ਸਾਰੀਆਂ ਗੱਲਾਂ ਸੁਣੀਆਂ ਤੇ ਆਪਣੇ ਹਿਰਦੇ ਵਿੱਚ ਨਿਰਣਾ ਕੀਤਾ।
ਦੁਖਤ ਬਾਪਰੀ ਪਈ ਲਾਚਾਰੀ।
ਉਹ ਬੜੀ ਦੁਖਤ ਹੋਈ, ਕਿੰਨੀ ਲਾਚਾਰ ਹੋਵੇਗੀ ਬੀਬੀ ਪੰਜਾਬ ਕੋਇਰ ਕਿ ਜਿਹਦਾ ਪਤੀ ਉਹਦੀਆਂ ਅੱਖਾਂ ਦੇ ਸਾਹਮਣੇ ਉਹਨੂੰ ਪਤਾ ਹੋਵੇ ਵੀ ਜਿਉਂਦਾ ਤੇ ਉਹਨੂੰ ਸਾੜਿਆ ਜਾ ਰਿਹਾ, ਸੰਸਕਾਰ ਕੀਤਾ ਜਾ ਰਿਹਾ, ਜਿਉਂਦੇ ਨੂੰ ਸਾੜਿਆ ਜਾ ਰਿਹਾ, ਤੇ ਉਸ ਇਸਤਰੀ ਤੇ ਕੀ ਬੀਤਦੀ ਹੋਵੇਗੀ। ਬੀਬੀ ਪੰਜਾਬ ਕੌਰ ਇੰਨੀ ਲਾਚਾਰ ਵੀ ਮਸੰਦ ਉਹਦੀ ਚੱਲਣ ਹੀ ਨਹੀਂ ਦਿੰਦੇ, ਉਹ ਬਥੇਰਾ ਰੋਕਦੀ ਹੈ ਵੀ ਨਾ ਕਰੋ ਏਦਾਂ, ਪਰ ਉਹ ਕਹਿੰਦੇ ਨਹੀਂ ਬੀਬੀ ਤੈਨੂੰ ਓਦਾਂ ਹੀ ਬਾਬਾ ਰਾਮ ਰਾਏ ਜੀ ਲਾਰਾ ਲਾ ਗਏ ਨੇ ਵੀ ਤੂੰ ਰੋਵੇਂਗੀ, ਤਾਂ ਤੈਨੂੰ ਹੌਸਲੇ ਵਾਸਤੇ ਕਹਿ ਗਏ ਨੇ ਵੀ ਉਹ ਤਾਂ ਆਈ ਨਹੀਂ ਵਾਪਸ। ਉਹ ਕਹਿਣ ਲੱਗੀ ਵੀ ਉਹਨਾਂ ਦੀ ਆਵਾਜ਼ ਮੈਨੂੰ ਸੁਣ ਰਹੀ ਹੈ ਵੀ ਉਹ ਆ ਗਏ ਨੇ, ਪਰ ਕਿਸੇ ਨੇ ਬੀਬੀ ਪੰਜਾਬ ਕੌਰ ਦੀ ਗੱਲ ਨੂੰ ਨਹੀਂ ਮੰਨਿਆ।
ਨੇ ਕੁਛ ਯਤਨ ਬਣਿਓ ਤਿਸ ਪਾਸਾ।
ਉਹਨੇ ਆਪਣੇ ਵੱਲੋਂ ਯਤਨ ਕੀਤਾ ਪਰ ਬਹੁ ਗਿਣਤੀ ਜਿਹੜੀ ਸੀ ਉਹ ਮਸੰਦਾਂ ਉਹਨਾਂ ਮਸੰਦਾਂ ਦੀ ਸੀ ਜਿਹੜੇ ਖੋਟੇ ਸੀ। ਭਾਈ ਬਹਿਲੋ ਕਾ ਗੁਰਦਾਸ ਜਾਂ ਇੱਕ ਦੋ ਮਸੰਦ ਐਸੇ ਸੀ ਜਿਹੜੇ ਬੀਬੀ ਪੰਜਾਬ ਕੌਰ ਨਾਲ ਸਹਿਮਤ ਸੀ, ਪਰ ਜ਼ਿਆਦਾ ਗਿਣਤੀ ਉਹਨਾਂ ਮਸੰਦਾਂ ਦੀ ਸੀ ਜਿਹੜੇ ਖੋਟੇ ਸੀ ਔਰ ਜਿਹੜੇ ਚਾਹੁੰਦੇ ਸੀ ਕਿ ਬਾਬੇ ਰਾਮ ਰਾਏ ਦਾ ਸੰਸਕਾਰ ਕਰਨ ਤੋਂ ਬਾਅਦ ਇਹ ਸਾਰਾ ਕੁਝ ਅਸੀਂ ਆਪਣੇ ਅਧੀਨ ਕਰੀਏ, ਆਪਣੇ ਅਖਤਿਆਰ ਕਰੀਏ, ਸਾਰਾ ਕੁਝ ਮਰਜ਼ੀਆਂ ਨਾਲ ਲੁੱਟੀਏ, ਆਪ ਉਦਰੀਆਂ ਕਰੀਏ, ਕਿਉਂਕਿ ਬਾਬੇ ਰਾਮ ਰਾਏ ਦਾ ਥੋੜ੍ਹਾ ਬਹੁਤਾ ਉਹਨਾਂ ਨੂੰ ਡਰ ਸੀ, ਹੁਣ ਉਹ ਵੀ ਡਰ ਉਹਨਾਂ ਦੇ ਅੰਦਰੋਂ ਜਾਂਦਾ ਰਿਹਾ।
ਰੋਦਿਤ ਅਧਿਕ ਲੀਤ ਵੱਡ ਸਵਾਸਾ।
ਵੱਡੇ ਵੱਡੇ ਹੌਕੇ ਭਰਦੀ ਆ ਪੰਜਾਬ ਕੌਰ, ਨਾਲੇ ਰੋਂਦੀ ਆ ਕੁਰਲਾਉਂਦੀ ਆ, ਪਰ ਇਹਦਾ ਰੋਣਾ ਕੁਰਲਾਣਾ ਕੋਈ ਨਹੀਂ ਸੁਣਦਾ।
ਯੁਗ ਸੋਤਨ ਜੁਤ ਬਿਲਪਤ ਦਾਸੀ।
ਇਹਦੀਆਂ ਦੋ ਸੋਤਣਾਂ ਸਨ, ਯਾਨੀ ਕਿ ਬਾਬੇ ਰਾਮ ਰਾਏ ਦੀਆਂ ਚਾਰ ਘਰ ਵਾਲੀਆਂ ਸੀ, ਇੱਕ ਰਾਜ ਕੌਰ ਸੀ ਜਿਹੜੀ ਪਹਿਲਾਂ ਚਲੀ ਗਈ, ਤਿੰਨ ਇੱਥੇ ਸੀ, ਪੰਜਾਬ ਕੌਰ ਵੀ ਰੋ ਰਹੀ ਆ, ਉਹਦੇ ਤੋਂ ਜਿਹੜੀਆਂ ਛੋਟੀਆਂ ਘਰ ਵਾਲੀਆਂ ਸੀ ਬਾਬੇ ਰਾਮ ਰਾਏ ਦੀਆਂ ਉਹ ਵੀ ਰੋਂਦੀਆਂ ਨੇ, ਉਹਨਾਂ ਦੀਆਂ ਅੱਗੋਂ ਜਿਹੜੀਆਂ ਦਾਸੀਆਂ ਨੇ ਉਹ ਵੀ ਰੋ ਰਹੀਆਂ ਹਨ।
ਸਭ ਕੋ ਆਨ ਪਰਿਓ ਦੁੱਖ ਰਾਸੀ,
ਇੱਕ ਪ੍ਰਕਾਰ ਨਾਲ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ ਮਾਨੋ ਇਹਨਾਂ ਦੇ ਉੱਤੇ, ਕਿਉਂਕਿ ਨੇਤਰਾਂ ਦੇ ਸਾਹਮਣੇ ਜਿਉਂਦੇ ਪਤੀ ਨੂੰ ਸਾੜਿਆ ਜਾ ਰਿਹਾ। ਉਹ ਵੀ ਉਹਨਾਂ ਮਸੰਦਾਂ ਵੱਲੋਂ ਜਿਹੜੇ ਮਸੰਦ ਸਾਰੀ ਜ਼ਿੰਦਗੀ ਬਾਬਾ ਰਾਮ ਰਾਏ ਨੂੰ ਮੱਥਾ ਟੇਕਦੇ ਸੀ ਵੀ ਇਹ ਸਾਡੇ ਗੁਰੂ ਨੇ ਇਹ ਕਹਿ ਕੇ ਸਤਿਕਾਰ ਦਿੰਦੇ ਸੀ, ਉਹੀ ਆਪਣੇ ਹੱਥੀ ਸਾੜ ਰਹੇ ਨੇ। ਇਹ ਵੇਖ ਵੇਖ ਕੇ ਹੌਕੇ ਭਰਦੇ, ਰੋਂਦੇ ਕੁਰਲਾਉਂਦੇ ਹਨ।
ਬ੍ਰਿੰਦ ਮਸੰਦਨ ਕਰ ਸਭ ਤਿਆਰੀ,
ਇੱਦਾਂ ਸਾਰਿਆਂ ਖੋਟਿਆਂ ਮਸੰਦਾਂ ਨੇ ਰਲ ਮਿਲ ਕੇ ਤਿਆਰੀ ਕਰ ਲਈ, ਬਾਬੇ ਰਾਮ ਰਾਏ ਦੇ ਸੰਸਕਾਰ ਕਰਨ ਦੀ ਤਿਆਰੀ ਕਰ ਲਈ।
ਦੇਹ ਚਿਖਾ ਪਰ ਧਰ ਕਰ ਜਾਰੀ,
ਬਾਬਾ ਜੀ ਦਾ ਦਿਉਰਾ ਬਣਿਆ ਹੋਇਆ ਦੇਹਰਾਦੂਨ ਹੁਣ ਵੀ ਹੈ, ਉੱਥੇ ਹੀ ਉਸ ਅਸਥਾਨ ਤੇ ਹੁਣ ਅਸਥਾਨ ਬਣਿਆ ਹੋਇਆ। ਕਹਿੰਦੇ ਦਿਉਰਾ ਰਚਿਆ ਯਾਨੀ ਕਿ ਚਿਖਾ ਰਚੀ, ਚਿਖਾ ਰਚ ਕੇ ਅੰਗੀਠਾ ਰਚ ਕੇ ਬਾਬਾ ਜੀ ਦਾ ਸਰੀਰ ਉਸ ਅੰਗੀਠੇ ਵਿੱਚ ਰੱਖ ਦਿੱਤਾ।
ਮੱਜਨ ਕਰ ਬੈਠੇ ਸਮੁਦਾਏ,
ਔਰ ਚਿਖਾ ਚ ਧਰ ਕੇ ਅਗਨੀ ਭੇਟ ਕਰ ਦਿੱਤਾ। ਜਿਉਂਦਿਆਂ ਨੂੰ ਹੀ ਬਾਬਾ ਰਾਮ ਰਾਏ ਜੀ ਦੇ ਜੀਵਤ ਅਵਸਥਾ ਵਿੱਚ ਹੀ ਸਰੀਰ ਦਾ ਸੰਸਕਾਰ ਕਰ ਦਿੱਤਾ, ਔਰ ਆਪ ਸਾਰੇ ਇਸ਼ਨਾਨ ਪਾਨ ਕਰਕੇ ਕੋਲ ਬੈਠ ਗਏ ਮਲੇਛ।
ਪੁਨ ਉੱਠ ਉੱਠ ਨਿਜ ਸਦਨ ਸਿਧਾਏ,
ਕੁਝ ਸਮਾਂ ਬੈਠ ਕੇ ਜਦੋਂ ਸੰਸਕਾਰ ਚ ਹੋਣ ਲੱਗ ਪਿਆ, ਚਿਖਾ ਵਾਹਵਾ ਸੜ ਗਈ, ਫਿਰ ਉੱਥੋਂ ਉੱਠ ਕੇ ਆਪੋ ਆਪਣੀਆਂ ਥਾਵਾਂ ਨੂੰ ਘਰਾਂ ਨੂੰ ਵਾਪਸ ਚਲੇ ਗਏ।
ਦਰਬ ਆਦ ਵਸਤਨ ਸੰਭਾਰੇ,
ਉਹ ਜਿਹੜੇ ਮਸੰਦ ਸੀ ਆਪਣੀ ਅਸਲੀ ਕਰਤੂਤ ਤੇ ਆ ਗਏ। ਸੰਸਕਾਰ ਕਰਨ ਤੋਂ ਬਾਅਦ ਇੱਕ ਸਿੱਧਾ ਖਜ਼ਾਨੇ ਕੋਲ ਆਏ ਜਿੱਥੇ ਬਾਬੇ ਰਾਮ ਰਾਏ ਦਾ ਖਜ਼ਾਨਾ ਸੀ, ਤੋਸ਼ਾ ਖਾਨਾ ਸੀ। ਉੱਥੇ ਆ ਕੇ ਜਿੰਨਾ ਧਨ ਸੀ, ਪੈਸਾ ਸੀ, ਸੋਨਾ ਚਾਂਦੀ ਸੀ, ਕੱਪੜੇ ਸੀ, ਜੋ ਕੁਝ ਵੀ ਸੀ ਸਾਰਾ ਕੁਝ ਆਪਣੇ ਹੱਥੀ ਸੰਭਾਲਣ ਲੱਗੇ।
ਲਗੀ ਦੁਰਾਵਨ ਜਿਸ ਅਨੁਸਾਰੇ,
ਜਿਹੜੀ ਚੀਜ਼ ਜਿਹਦੇ ਅਨੁਸਾਰ ਸੀ ਉਹਨੇ ਕਬਜ਼ਾ ਕਰ ਲਿਆ, ਯਾਨੀ ਕਿ ਮਸੰਦਾਂ ਨੂੰ ਡਿਊਟੀਆਂ ਵੰਡੀਆਂ ਹੋਈਆਂ ਸੀ, ਉਹਨਾਂ ਕੋਲ ਰਾਜਸਾਜ ਸੀ, ਜਿਹੜਾ ਜਿਹੜਾ ਸਮਾਨ ਜਿਹਦੇ ਕੋਲ ਸੀ ਉਹ ਸਭ ਆਪੋ ਆਪਣੇ ਕੋਲ ਅਧੀਨ ਕਰਨ ਲੱਗੇ, ਛੁਪਾਉਣ ਲੱਗ ਪਏ। ਜਿਹਦੇ ਕੋਲ ਸੋਨੇ ਚਾਂਦੀ ਦਾ ਹਿਸਾਬ ਸੀ ਉਹ ਛੁਪਾਉਣ ਲੱਗ ਪਿਆ, ਜਿਹਦੇ ਕੋਲ ਰੁਪਈਆਂ ਦਾ ਉਹ ਰੁਪਈਏ ਲੁਕਾਉਣ ਲੱਗ ਪਿਆ, ਜਿਹਦੇ ਕੋਲ ਕੱਪੜਿਆਂ ਦਾ ਹਿਸਾਬ ਕਿਤਾਬ ਸੀ ਉਹ ਲੁਕਾਉਣ ਲੱਗ ਪਏ। ਯਾਨੀ ਕਿ ਜਿਹੜੀ ਜਿਹੜੀ ਚੀਜ਼ ਆਪੋ ਧਾਪੀ ਪੈ ਗਈ, ਜਿਵੇਂ ਕਹਿੰਦੇ ਲੁੱਟ ਜੀ ਪੈ ਜਾਣੀ ਖਸਮ ਤੋਂ ਬਿਨਾਂ, ਜਿਵੇਂ ਲੁੱਟ ਪੈ ਜਾਂਦੀ ਆ ਘਰ ਚ, ਏਦਾਂ ਇਹਨਾਂ ਨੇ ਆਪੋ ਧਾਪੀ ਵਿੱਚ ਜਿਹੜਾ ਜਿਹੜਾ ਸਮਾਨ ਜਿਹਦੇ ਅਧੀਨ ਸੀ ਉਹ ਆਪਣੇ ਅਧੀਨ ਹੀ ਕਰ ਲਿਆ, ਲੁਕਾ ਹੀ ਲਿਆ, ਚੋਰੀ ਕਰਕੇ ਘਰਾਂ ਨੂੰ ਲੈ ਗਏ।
ਸੁਰਪੁਰ ਰਾਮ ਰਾਏ ਚੱਲ ਗਏ,
ਬਾਬਾ ਰਾਮ ਰਾਏ ਜੀ ਦੇਵਪੁਰੀ ਨੂੰ ਚਲੇ ਗਏ।
ਅਪਰਨ ਤੇ ਨੇ ਤ੍ਰਾਸਤ ਪਏ,
ਹੋਰ ਕਿਸੇ ਦਾ ਡਰ ਉਹਨਾਂ ਨੇ ਮੰਨਿਆ ਹੀ ਨਹੀਂ ਜਿਹੜੇ ਮਸੰਦ ਸੀ। ਬਾਬੇ ਰਾਮ ਰਾਏ ਦਾ ਥੋੜਾ ਬਹੁਤਾ ਡਰ ਮੰਨਦੇ ਸੀ, ਹੁਣ ਉਹ ਰਹੇ ਨਹੀਂ ਸਿਰ ਤੇ, ਨਾ ਬੀਬੀ ਪੰਜਾਬ ਕੌਰ ਦਾ ਡਰ ਮੰਨਿਆ, ਨਾ ਕਿਸੇ ਹੋਰ ਦਾ ਮੰਨਿਆ।
ਜੈ ਜੈ ਚੋਰੇ ਹੁਤੇ ਮਸੰਦ,
ਜਿਹੜੇ ਜਿਹੜੇ ਮਸੰਦ ਸੰਗਤਾਂ ਦੇ ਉੱਤੇ ਛੱਡੇ ਹੋਏ ਸੀ, ਯਾਨੀ ਕਿ ਕੋਈ ਜਿੱਥੇ ਜਿੱਥੇ ਬਾਬੇ ਰਾਮ ਰਾਏ ਦੀ ਸਿੱਖੀ ਸੇਵਕੀ ਵਾਹਵਾ ਫੈਲੀ ਹੋਈ ਸੀ, ਜਿਹੜੇ ਜਿਹੜੇ ਇਲਾਕੇ ਚ ਸੰਗਤ ਦੇ ਉੱਤੇ ਜਿਹੜੇ ਜਿਹੜੇ ਮਸੰਦ ਮੁਕਰਰ ਕੀਤੇ ਹੋਏ ਸੀ ਬਾਬੇ ਰਾਮ ਰਾਏ ਵੱਲੋਂ,
ਸਿੱਖ ਸੰਗਤ ਤੇ ਲੀ ਧਨ ਬ੍ਰਿੰਦੇ,
ਉਹਨਾਂ ਸੰਗਤਾਂ ਕੋਲੋਂ ਧਨ ਦੀ ਉਗਰਾਹੀ ਕਰਨ ਲੱਗ ਪਏ ਵੀ ਧਨ ਤੁਸੀਂ ਸਾਨੂੰ ਦੇਣਾ। ਧਨ ਲੈ ਕੇ ਜੇਬ ਚ ਪਾ ਲੈਂਦੇ ਆ, ਬਾਬੇ ਰਾਮ ਰਾਏ ਦੇ ਘਰ ਤੱਕ ਨਹੀਂ ਪਹੁੰਚਦਾ, ਪਹਿਲਾਂ ਵੀ ਨਹੀਂ ਸੀ ਕਰਦੇ। ਪਹਿਲਾਂ ਚਲੋ ਜੇ 100 ਆਉਂਦਾ ਸੀ ਵਿੱਚੋਂ 20-30 ਦੇ ਆਉਂਦੇ ਸੀ, ਬਾਕੀ ਜੇਬ ਚ ਪਾ ਲੈਂਦੇ ਸੀ। ਹੁਣ ਜਿਹੜੇ 20-30 ਦਿੰਦੇ ਸੀ ਪਹਿਲਾਂ ਉਹ ਵੀ ਨਹੀਂ ਦਿੰਦੇ, ਉਹ ਵੀ ਹੁਣ ਜੇਬਾਂ ਚ ਪਾਣੇ ਸ਼ੁਰੂ ਕਰ ਦਿੱਤੇ।
ਉਤੀ ਪ੍ਰਥਮ ਹੀ ਤ੍ਰਾਸ ਨਾ ਮਾਨਤੇ,
ਪਹਿਲਾਂ ਬਾਬੇ ਰਾਮ ਰਾਏ ਦੇ ਹੁੰਦਿਆਂ ਹੀ ਡਰ ਨਹੀਂ ਸੀ ਮੰਨਦੇ ਹੋ, ਬਾਬੇ ਰਾਮ ਰਾਏ ਦੇ ਹੁੰਦਿਆਂ ਹੀ ਭੈ ਨਹੀਂ ਸੀ ਮੰਨਦੇ।
ਹਮਰੋ ਕਰਿਓ ਗੁਰੂ ਯੇ ਜਾਣਤੇ,
ਸਾਂਦੇ ਕਹਿੰਦੇ ਸੀ ਵੀ ਰਾਮ ਰਾਏ ਸਾਡਾ ਹੀ ਬਣਾਇਆ ਗੁਰੂ ਹੈ, ਅਸੀਂ ਬਣਾਇਆ ਇਹਨੂੰ ਗੁਰੂ ਤਾਂ ਬਣਿਆ, ਇਹਨੂੰ ਕੌਣ ਮੰਨਦਾ ਸੀ। ਏਦਾਂ ਉਹ ਮਸੰਦ ਖੋਟੇ ਪਹਿਲਾਂ ਹੀ ਡਰ ਨਹੀਂ ਸੀ ਮੰਨਦੇ।
ਗਰਬਤ ਰਿਦੇ ਸੁਣੀ ਪੁਨ ਐਸੇ,
ਜਦੋਂ ਹੁਣ ਉਹਨਾਂ ਮਸੰਦਾਂ ਨੂੰ ਖਬਰ ਹੋਈ ਵੀ ਬਾਬਾ ਰਾਮ ਰਾਏ ਜੀ ਚਲਾਣੇ ਕਰ ਗਏ ਨੇ, ਇਹ ਗੱਲ ਜਦੋਂ ਉਹਨਾਂ ਮਸੰਦਾਂ ਨੇ ਸੁਣੀ,
ਅਬ ਹਮ ਕੋ ਡਰ ਰਿਓ ਨਾ ਕੈਸੇ,
ਹੁਣ ਤਾਂ ਅਸੀਂ ਬਿਲਕੁਲ ਹੀ ਲੁੱਗੇ ਹੋ ਗਏ ਹਾਂ, ਜੋ ਮਰਜ਼ੀ ਕਰੀਏ ਹੁਣ ਕਿਹਦਾ ਡਰ? ਅੱਗੇ ਤਾਂ ਰਾਮ ਰਾਏ ਨੂੰ ਪਹਿਲਾਂ ਮਾੜਾ ਮੋਟਾ ਜਵਾਬ ਦੇਣਾ ਪੈਂਦਾ ਸੀ, ਹੁਣ ਸਾਡੇ ਸਿਰ ਤੇ ਕੋਈ ਕੁੰਡਾ ਨਹੀਂ, ਰਾਮ ਰਾਏ ਦੀ ਅੱਗੇ ਕੋਈ ਔਲਾਦ ਕੋਈ ਨਹੀਂ ਵੀ ਜਿਹਨੂੰ ਉਹਨਾਂ ਨੂੰ ਗੱਦੀ ਤੇ ਬਿਠਾਉਣਾ, ਅੱਗੇ ਘਰ ਵਾਲੀਆਂ ਹੀ ਨੇ। ਕਹਿੰਦੇ ਏਦਾਂ ਮਸੰਦ ਹੁਣ ਬਿਲਕੁਲ ਸੁਤੰਤਰ ਹੋ ਗਏ।
ਜੈ ਕਹਿ ਤੇ ਗਨ ਦਰਬ ਸੰਭਾਰਾ,
ਕਿੱਥੋਂ ਕਿੱਥੋਂ ਪੈਸਾ ਸੰਭਾਲ ਸੰਭਾਲ ਕੇ ਆਪਣੇ ਘਰ ਭਰਨ ਲੱਗ ਪਏ।
ਮਿਲ ਆਪਸ ਮੈਂ ਚੋਰੇ ਉਹ ਸਾਰਾ,
ਆਪਸ ਵਿੱਚ ਮਿਲ ਕੇ ਸਾਰਿਆਂ ਮਸੰਦਾਂ ਨੇ ਸਲਾਹ ਕਰ ਲਈ, ਜਿਹੜਾ ਬਾਬੇ ਰਾਮ ਰਾਏ ਦੇ ਘਰ ਵੀ ਧਨ ਸੀ ਉਹ ਵੀ ਚੋਰੀ ਕਰ ਲਿਆ। ਖਜ਼ਾਨੇ ਵਿੱਚ ਜਿੰਨਾ ਹਿਸਾਬ ਕਿਤਾਬ ਸੀ ਮਸੰਦਾਂ ਕੋਲ ਹੀ ਸੀ, ਉਹ ਵੀ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ।
ਕਹੀ ਪੰਜਾਬ ਕੁਵਰ ਬਹੁ ਤੇਰੇ,
ਬੀਬੀ ਪੰਜਾਬ ਕੌਰ ਉਹਨਾਂ ਨੂੰ ਬਥੇਰਾ ਸਮਝਾਉਂਦੀ ਬਥੇਰਾ ਕਹਿੰਦੀ, ਪਰ ਬੀਬੀ ਪੰਜਾਬ ਕੌਰ ਦਾ ਕਹਿਣਾ ਕਿੱਥੇ ਮੰਨਦੇ ਹਨ।
ਹਟੇ ਨਾ ਮਾਨੇ ਦੁਸ਼ਟ ਬਡੇਰੇ,
ਇੰਨੇ ਦੁਸ਼ਟ ਨੇ ਵੀ ਹਟਦੇ ਨਹੀਂ ਤੇ ਨਾ ਹੀ ਮੰਨਦੇ ਨੇ ਕਿਸੇ ਦਾ ਆਖਾ।
ਕੁਛ ਬਸ ਚੱਲੇ ਨਾ ਭਈ ਲਾਚਾਰੀ,
ਜਦੋਂ ਬੀਬੀ ਪੰਜਾਬ ਕੌਰ ਦਾ ਕੋਈ ਬਸ ਨਹੀਂ ਚੱਲਿਆ, ਬਿਲਕੁਲ ਲਾਚਾਰ ਹੋ ਗਈ। ਵੇਖਿਆ ਵੀ ਹੁਣ ਸਾਰਾ ਘਰ ਵੀ ਲੁੱਟ ਕੇ ਲੈ ਗਏ ਨੇ, ਜਿਹੜਾ ਸੰਗਤ ਵੱਲੋਂ ਦਸਵੰਧ ਆਉਂਦਾ ਸੀ ਉਹ ਵੀ ਸਾਰਾ ਖਾਈ ਜਾਂਦੇ ਨੇ, ਤੇ ਜੇ ਮੈਂ ਪੁੱਛਦੀ ਹਾਂ ਤੇ ਇੱਕ ਦੂਜੇ ਤੇ ਕਹੀ ਜਾਂਦੇ ਵੀ ਫਲਾਣਾ ਲੈ ਗਿਆ, ਉਹ ਕਹਿੰਦਾ ਦੂਜਾ ਲੈ ਗਿਆ, ਉਹ ਕਹਿੰਦਾ ਤੀਜਾ ਲੈ ਗਿਆ। ਏਦਾਂ ਦੇ ਹਾਲਾਤ ਜਦੋਂ ਬਣ ਗਏ, ਬੀਬੀ ਪੰਜਾਬ ਕੌਰ ਜਦੋਂ ਬਿਲਕੁਲ ਲਾਚਾਰ ਹੋ ਗਈ,
ਨੈਮਾ ਨੇ ਬਿਨ ਦੰਡ ਕੁਚਾਰੀ,
ਸਮਝ ਗਈ ਵੀ ਹੁਣ ਇਹ ਮਸੰਦ ਖੋਟੇ ਨੇ, ਇਹਨਾਂ ਨੂੰ ਜਦੋਂ ਤੱਕ ਦੰਡ ਨਹੀਂ ਮਿਲੇਗਾ ਉਦੋਂ ਤੱਕ ਇਹਨਾਂ ਨੇ ਨਹੀਂ ਮੰਨਣਾ। ਵਿਗੜਿਆਂ ਤਿਗੜਿਆਂ ਦਾ ਡੰਡਾ ਹੀ ਪੀਰ ਹੁੰਦਾ।
ਗੁਰ ਕੀ ਤਰਫ ਲਿਖੀ ਤਬ ਅਰਜ਼ੀ,
ਉਸੇ ਵੇਲੇ ਬੀਬੀ ਪੰਜਾਬ ਕੌਰ ਨੂੰ ਬਾਬਾ ਰਾਮ ਰਾਏ ਜੀ ਪਹਿਲਾਂ ਹੀ ਸਮਝਾ ਗਏ ਸੀ ਕਿ ਜਦੋਂ ਇਹ ਕਾਬੂ ਨਾ ਆਏ ਤੇ ਫਿਰ ਕਲਗੀਧਰ ਜੀ ਨੂੰ ਚਿੱਠੀ ਲਿਖ ਕੇ ਭੇਜੀ। ਤੋ ਬੀਬੀ ਪੰਜਾਬ ਕੌਰ ਨੇ ਉਸੇ ਵੇਲੇ ਇੱਕ ਚਿੱਠੀ ਕਲਗੀਧਰ ਪਾਤਸ਼ਾਹ ਦੇ ਨਾਮ ਤੇ ਲਿਖੀ,
ਕਰ ਰਾਵਰ ਕੋ ਹਮ ਇਹ ਅਰਜ਼ੀ,
ਚਿੱਠੀ ਲਿਖੀ ਕਿ ਮਹਾਰਾਜ ਗਰੀਬ ਨਵਾਜ ਬਾਜਾਂ ਵਾਲੇ ਕਲਗੀਧਰ ਸਵਾਮੀ ਜੀ, ਆਹ ਘਰ ਵੀ ਤੁਹਾਡਾ ਹੈ। ਬਾਬਾ ਰਾਮ ਰਾਏ ਜੀ ਵੀ ਤਾਂ ਗੁਰੂ ਕੇ ਨੇ, ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਾਹਿਬਜ਼ਾਦੇ ਨੇ, ਤੁਹਾਡੇ ਭਤੀਜੇ ਹਨ ਤੇ ਇਹ ਘਰ ਵੀ ਤੁਹਾਡਾ ਹੈ।
ਉਤੇ ਭਤੀਜਾ ਆਪ ਵਡੇਰੇ,
ਬਾਬਾ ਰਾਮ ਰਾਏ ਜੀ ਤੁਹਾਡੇ ਭਤੀਜੇ ਸਨ ਤੇ ਤੁਸੀਂ ਵੱਡੇ ਹੋ, ਚਾਚੇ ਜਿਹੜੇ ਚਾਚੇ ਭਾਵੇਂ ਉਮਰ ਕਰਕੇ ਛੋਟੇ ਹੋ ਪਰ ਵੱਡੇ ਹੋ, ਰਿਸ਼ਤੇ ਕਰਕੇ ਵੀ ਵੱਡੇ ਹੋ, ਫਿਰ ਗੁਰੂ ਵੀ ਹੋ ਇਸ ਕਰਕੇ ਵੀ ਵੱਡੇ ਹੋ, ਤੇ ਵੱਡਿਆਂ ਦਾ ਫਰਜ਼ ਬਣਦਾ ਛੋਟਿਆਂ ਦੀ ਸੰਭਾਲ ਕਰਨੀ, ਵੱਡਿਆਂ ਦਾ ਕਰਤੱਵ ਬਣਦਾ ਕਿ ਵੱਡੇ ਤਾਂ ਹੀ ਵੱਡੇ ਨੇ ਜੇ ਛੋਟਿਆਂ ਦੀ ਸੰਭਾਲ ਕਰਨ। ਹਾਂਜੀ,
ਤੁਮ ਮਾਲਿਕ ਸਾਂਭੋ ਇਸ ਬੇਰੇ,
ਤੁਸੀਂ ਸਾਡੇ ਇਸ ਘਰ ਦੇ ਵੀ ਮਾਲਕ ਹੋ। ਸਾਡਾ ਕਾਹਦਾ ਮਹਾਰਾਜ? ਇਹ ਘਰ ਤੁਹਾਡਾ। ਬੀਬੀ ਪੰਜਾਬ ਕੌਰ ਨੇ ਚਿੱਠੀ ਲਿਖੀ ਕਿ ਇਹ ਘਰ ਵੀ ਤੁਹਾਡਾ, ਇਸ ਘਰ ਦੇ ਮਾਲਕ ਤੁਸੀਂ ਹੋ।
ਦੁਸ਼ਟ ਮਸੰਦਨ ਕੀਨ ਵਿਗਾਰਾ,
ਇਹਨਾਂ ਦੁਸ਼ਟ ਮਸੰਦਾਂ ਨੇ ਬਹੁਤ ਜ਼ਿਆਦਾ ਵਿਗਾੜ ਕੀਤਾ, ਇੰਨਾ ਜ਼ਿਆਦਾ ਵਿਗਾੜ ਕੀਤਾ ਵੀ ਹੁਣ ਗੱਲ ਸਿਰੇ ਜਾ ਪਹੁੰਚੀ ਹੈ, ਹੱਦ ਮੁਕਾ ਦਿੱਤੀ ਹੈ ਇਹਨਾਂ ਮਸੰਦਾਂ ਨੇ।
ਤਨਕ ਨ ਤਰਾਸ ਕਿਸੂ ਤੇ ਤਾਰਾ,
ਥੋੜਾ ਜਿੰਨਾ ਵੀ ਡਰ ਨਹੀਂ ਕਿਸੇ ਦਾ ਮੰਨਦੇ। ਇਹਨਾਂ ਨੇ ਬਾਬਾ ਜੀ ਦਾ ਸਰੀਰ ਜਿਉਂਦਿਆਂ ਜੀ ਉਹਨਾਂ ਨੂੰ ਸਾੜ ਦਿੱਤਾ, ਜਿਉਂਦਿਆਂ ਨੂੰ ਸੰਸਕਾਰ ਦਿੱਤਾ।
ਅਬ ਨਚਿੰਤ ਤਰ ਗਰਭ ਵਿਸਾਲੇ,
ਬਾਬਾ ਰਾਮ ਰਾਏ ਜੀ ਨੂੰ ਜਿਉਂਦਿਆਂ ਨੂੰ ਸਾੜਨ ਤੋਂ ਬਾਅਦ ਹੁਣ ਇਹ ਨਿਸ਼ਚਿੰਤ ਹੋ ਕੇ ਬੇਫਿਕਰੇ ਹੋ ਕੇ ਕੰਮ ਕਰ ਰਹੇ ਨੇ, ਆਪ ਹੁਦਰੀਆਂ ਕਰ ਰਹੇ ਨੇ, ਆਪਣੀਆਂ ਮਰਜ਼ੀਆਂ ਚਲਾ ਰਹੇ ਨੇ।
ਜਿਤ ਕਿਤ ਦਰਬ ਦੁਰਾਏ ਸੰਭਾਲੇ,
ਜਿੱਧਰ ਕਿੱਧਰ ਪੈਸਾ ਲੁਕਾਉਣ ਦੀ ਬਿਰਤੀ ਰੱਖਦੇ ਨੇ, ਜਿੱਧਰੋਂ ਧਨ ਆਉਂਦਾ ਲੁਕਾ ਲੈਂਦੇ ਹਨ।
ਮੁਝ ਕੋ ਪਨੇ ਤ੍ਰਿਆ ਤਨ ਤੇਰੋ,
ਜੇ ਮੈਂ ਰੋਕਦੀ ਆ ਆਖਦੀਆਂ ਤੇ ਮੈਨੂੰ ਕਹਿੰਦੇ ਆ ਵੀ ਤੂੰ ਔਰਤ ਹੈ ਤੈਨੂੰ ਕੀ ਪਤਾ, ਇਹ ਕੰਮ ਮਰਦਾਂ ਦੇ ਹੁੰਦੇ ਆ, ਤੂੰ ਤਾਂ ਇਸਤਰੀ ਆ ਤ੍ਰੀਮਤ ਹੈ। ਕਹਿੰਦੇ ਮੈਨੂੰ ਤ੍ਰੀਮਤ ਕਹਿ ਕੇ ਇਸਤਰੀ ਕਹਿ ਕੇ ਰੋਕ ਦਿੰਦੇ ਨੇ, ਵਰਜ ਦਿੰਦੇ ਨੇ।
ਲਖੀ ਕਹਾਂ ਅਸ ਭਾਵ ਵਡੇਰੋ,
ਇਹਨਾਂ ਦੇ ਹਿਰਦੇ ਚ ਕੋਈ ਭਾਵ ਨਹੀਂ, ਕੋਈ ਪ੍ਰੇਮ ਨਹੀਂ, ਬਸ ਕੇਵਲ ਆਪੋ ਧਾਪੀ ਪਈ ਹੋਈ ਹੈ। ਜਿੰਨਾ ਕਿਸੇ ਕੋਲੋਂ ਖਾਧਾ ਜਾਵੇ, ਖਾਣ ਦੀ ਜਿਵੇਂ ਭੁੱਖੇ ਬੰਦੇ ਨੂੰ ਕਿਸੇ ਨੂੰ ਪਿਆਸੇ ਬੰਦੇ ਨੂੰ ਕਟੋਰਾ ਲੱਭ ਜਾਏ ਤੇ ਪਾਣੀ ਪੀ ਪੀ ਕੇ ਆਫਰਨ ਵਾਲੀ ਗੱਲ ਹੁੰਦੀ ਹੈ। ਉਹ ਹਾਲਾਤ ਇਹਨਾਂ ਦੇ ਬਣੇ ਪਏ ਹਨ, ਕੋਈ ਲਿਹਾਜ ਨਹੀਂ ਇਹਨਾਂ ਦੀਆਂ ਅੱਖਾਂ ਚ, ਕੋਈ ਸ਼ਰਮ ਨਹੀਂ।
ਕਿਰਪਾ ਧਾਰ ਆਵੋ ਜੇ ਆਪ,
ਬਾਜਾਂ ਵਾਲੇ ਕਲਗੀਧਰ ਜੀ, ਜੇ ਤੁਸੀਂ ਕਿਰਪਾ ਧਾਰ ਕੇ ਆਪ ਕਿਰਪਾ ਕਰਕੇ ਚੱਲ ਕੇ ਆਵੋ, ਕਿਉਂਕਿ ਤੁਹਾਡੇ ਆਏ ਬਿਨਾਂ ਨਹੀਂ ਗੱਲ ਬਣਨੀ। ਮਹਾਰਾਜ ਜੀ ਤੁਸੀਂ ਆਪ ਕਿਰਪਾ ਧਾਰ ਕੇ ਆਵੋ।
ਦਿਓ ਫਲ ਇਨੋ ਕੀਓ ਜਿਮ ਪਾਪ,
ਇਹਨਾਂ ਨੂੰ ਇਹਨਾਂ ਦੀ ਕਰਨੀ ਦਾ ਫਲ ਭੁਗਤਾਓ ਮਹਾਰਾਜ, ਜੋ ਇਹਨਾਂ ਨੇ ਕੀਤਾ ਉਹਦਾ ਦੰਡ ਇਹਨਾਂ ਨੂੰ ਪ੍ਰਾਪਤ ਹੋਵੇ।
ਦੰਡ ਉਚਿਤ ਜੇ ਦੰਡ ਨਾ ਪਾਇਓ,
ਇਹ ਦੰਡ ਦੇ ਉਚਿਤ ਨੇ ਤੇ ਜੇ ਇਹਨਾਂ ਨੂੰ ਦੰਡ ਨਾ ਮਿਲਿਆ,
ਉਲਟੇ ਮਿਲ ਸਭ ਗਰਬ ਵਢਾਇਓ,
ਇਹ ਉਲਟਾ ਮਿਲ ਕੇ ਹੰਕਾਰ ਕਰਨਗੇ, ਆਖਣਗੇ ਵੇਖਿਆ ਸਾਡਾ ਕਿਹਨੇ ਕੀ ਵਿਗਾੜ ਲਿਆ। ਜਦੋਂ ਅਪਰਾਧੀ ਬੰਦੇ ਨੂੰ ਦੰਡ ਨਾ ਮਿਲੇ ਤੇ ਫਿਰ ਉਹਦਾ ਦਿਲ ਹੋਰ ਖੁੱਲ ਜਾਂਦਾ ਅਪਰਾਧ ਕਰਨ ਨੂੰ। ਉਹ ਕਹਿੰਦਾ ਮੈਨੂੰ ਕਿਹੜਾ ਕਿਸੇ ਨੂੰ ਕੁਝ ਆਖਣਾ, ਮੇਰੇ ਤੇ ਕਿਹੜਾ ਕਿਸੇ ਦਾ ਦੰਡ ਚੱਲਦਾ। ਮਹਾਰਾਜ ਜੀ ਇਹਨਾਂ ਨੂੰ ਆਪਣੀ ਕਰਨੀ ਦਾ ਕਰਤੂਤ ਦਾ ਆਉਂਦੇ ਦੇ ਤੋਂ ਵੱਡੀ ਵੱਡਾ ਅਪਰਾਧ ਤਾਂ ਨਹੀਂ ਨਾ ਹੋ ਸਕਦਾ ਵੀ ਜਿਉਂਦੇ ਬਾਬੇ ਰਾਮ ਰਾਏ ਨੂੰ ਸਾੜਿਆ। ਫਿਰ ਉਹਨਾਂ ਦੀ ਜਿੰਨੀ ਸੰਪਦਾ ਵਿਭੂਤੀ ਉਹ ਖੋਈ ਜਾਂਦੇ ਆ, ਸੰਗਤ ਕੋਲੋਂ ਧਨ ਉਗਰਾਈ ਜਾਂਦੇ, ਸੰਗਤ ਨੂੰ ਪਰੇਸ਼ਾਨ ਕਰਦੇ ਆ ਘਰਾਂ ਚ ਜਾ ਕੇ, ਬਲਾਤਕਾਰੀ ਇਹ ਨੇ, ਧੀਆਂ ਭੈਣਾਂ ਦੀ ਸ਼ਰਮ ਇਹਨਾਂ ਨੂੰ ਨਹੀਂ ਹੈ, ਇਹ ਖੋਟੀ ਬਿਰਤੀ ਵਾਲੇ ਨੇ। ਮਹਾਰਾਜ ਜੇ ਇਹਨਾਂ ਨੂੰ ਦੰਡ ਨਾ ਦਿੱਤਾ ਤੇ ਫਿਰ ਇਹ ਸਿਰੇ ਚੜ ਜਾਣਗੇ।
ਮਨ ਪਾਵਤ ਕ੍ਰਿਤ ਕੋ ਸਭ ਕਰੇ,
ਮਹਾਰਾਜ ਇਹ ਮਨ ਭਾਉਂਦੀਆਂ ਕਿਰਤਾਂ ਕਰ ਰਹੇ ਨੇ, ਮਨ ਭਾਉਂਦੇ ਕੰਮ ਕਰ ਰਹੇ ਨੇ।
ਵਸਤ ਦੁਰਾਵੀ ਲੈ ਲੈ ਤਰੇ,
ਔਰ ਇਹ ਵਸਤੂਆਂ ਛੁਪਾ ਰਹੇ ਹਨ, ਲੈ ਲੈ ਕੇ ਧਨ ਦੇ ਨਾਲ ਵਸਤੂਆਂ ਚੋਰੀ ਕਰ ਰਹੇ ਹਨ।
ਅਬ ਤੁਮ ਬਿਨ ਨੇ ਕੋਈ ਹਮਾਰਾ,
ਮਹਾਰਾਜ ਹੁਣ ਤੁਹਾਡੇ ਬਿਨਾਂ ਸਾਡਾ ਕੋਈ ਆਸਰਾ ਨਹੀਂ। ਮਹਾਰਾਜ ਸਾਡੇ ਨਿਮਾਣਿਆਂ ਦੇ ਆਸਰੇ ਗਰੀਬ ਨਵਾਜ ਜੀ ਤੁਸੀਂ ਹੋ।
ਦੁੱਖ ਸਮੁੰਦਰ ਤੇ ਕਰੋ ਉਦਾਰਾ,
ਸਾਡੀ ਜ਼ਿੰਦਗੀ ਉਹ ਜਾਪਦਾ ਵੀ ਜਿਵੇਂ ਸਾਡੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੋਵੇ, ਅਸੀਂ ਦੁੱਖ ਦੇ ਸਮੁੰਦਰ ਚ ਡੁੱਬਦੇ ਜਾ ਰਹੇ ਹੋਈਏ। ਦੁੱਖਾਂ ਦੇ ਇਸ ਸਮੁੰਦਰ ਵਿੱਚੋਂ ਸਾਨੂੰ ਜੇ ਕੋਈ ਬਾਹਰ ਕੱਢ ਸਕਦਾ ਤਾਂ ਹੇ ਕਲਗੀਆਂ ਵਾਲੇ ਪਾਤਸ਼ਾਹ ਕੇਵਲ ਤੁਸੀਂ ਕੱਢ ਸਕਦੇ ਹੋ, ਤੁਹਾਡੇ ਬਿਨਾਂ ਸਾਡਾ ਕੋਈ ਆਸਰਾ ਨਹੀਂ।
ਉਤੋ ਜੋ ਬੈਲੋ ਕੋ ਗੁਰਦਾਸ,
ਇਹ ਚਿੱਠੀ ਬੀਬੀ ਪੰਜਾਬ ਕੌਰ ਨੇ ਲਿਖੀ, ਜਿਹੜਾ ਭਾਈ ਬੈਲੋ ਕਾ ਗੁਰਦਾਸ ਸੀ, ਇਹ ਬਾਬੇ ਰਾਮ ਰਾਏ ਦਾ ਵਫਾਦਾਰ ਸੇਵਕ ਸੀ, ਮਸੰਦ ਸੀ ਪਰ ਵਫਾਦਾਰ ਸੀ। ਤੇ ਨਾਲੇ ਪਿਤਾ ਪੁਰਖਾਂ ਦਾ ਕੋਈ ਫਰਕ ਤਾਂ ਹੁੰਦਾ ਹੀ ਹੈ ਨਾ, ਪਿਓ ਦਾਦੇ ਗੁਰੂ ਘਰ ਦੇ ਸੇਵਕ ਸੀ ਭਾਈ ਬਹਿਲੋ ਜੀ, ਜਿਨ੍ਹਾਂ ਨੂੰ ਪੰਜਵੇਂ ਪਾਤਸ਼ਾਹ ਨੇ ਵਰ ਦਿੱਤਾ ਸੀ। ਭਾਈ ਬਹਿਲੋ ਸਭ ਤੋਂ ਪਹਿਲੋਂ ਫਫੜੇ ਭਾਈ ਕੇ ਦੇ ਰਹਿਣ ਵਾਲੇ ਸੀ ਭਾਈ ਬਹਿਲੋ ਜੀ, ਬੜੇ ਮਹਾਂਪੁਰਖ ਸਨ, ਉਹਨਾਂ ਦੀ ਵੰਸ਼ ਵਿੱਚੋਂ ਸੀ, ਉਹਨਾਂ ਦੀ ਪੀੜ੍ਹੀ ਚੋਂ ਸੀ ਭਾਈ ਗੁਰਦਾਸ। ਇਹ ਸਾਰੀ ਚਿੱਠੀ ਲਿਖ ਕੇ ਭਾਈ ਬਹਿਲੋ ਕੇ ਗੁਰਦਾਸ ਨੂੰ ਦਿੱਤੀ।
ਮਿਲ ਪੰਜਾਬ ਕੁਵਰ ਕੇ ਪਾਸ,
ਭਾਈ ਬਹਿਲੋ ਕਾ ਗੁਰਦਾਸ ਬੀਬੀ ਪੰਜਾਬ ਕੌਰ ਨਾਲ ਸਹਿਮਤ ਸੀ, ਉਹਨੇ ਬੀਬੀ ਜੀ ਦਾ ਕਹਿਣਾ ਮੰਨਿਆ।
ਸਕਲ ਮਸੰਦਨ ਤੇ ਛੱਪ ਕਰਕੇ,
ਉਹ ਚਿੱਠੀ ਲਿਖੀ ਹੋਈ ਸਾਰੇ ਮਸੰਦਾਂ ਤੋਂ ਲੁਕੋ ਕੇ, ਕਿਉਂਕਿ ਮਸੰਦ ਆਲੇ ਦੁਆਲੇ ਫਿਰਦੇ ਸੀ ਵੀ ਇਹਨਾਂ ਤਾਈਂ ਕੋਈ ਭਣਕ ਨਾ ਪਹੁੰਚ ਜੇ ਵੀ ਇਹ ਚਿੱਠੀ ਕਲਗੀਧਰ ਜੀ ਕੋਲ ਲੈ ਕੇ ਜਾ ਰਹੇ ਨੇ। ਇਹ ਗੱਲ ਬੜੀ ਪਰਦੇ ਵਾਲੀ ਸੀ, ਇਹ ਪਰਦੇ ਚ ਰੱਖਣ ਵਾਲਾ ਬਚਨ ਸੀ। ਭਾਈ ਬਹਿਲੋ ਕੇ ਗੁਰਦਾਸ ਦੇ ਸਾਰੇ ਮਸੰਦਾਂ ਦੀਆਂ ਅੱਖਾਂ ਤੋਂ ਓਹਲਾ ਕਰਕੇ
ਇਹ ਪੱਤਰੀ ਸਭ ਲਿਖੀ ਵਿਚਰ ਕੇ,
ਉਹ ਚਿੱਠੀ ਬੀਬੀ ਪੰਜਾਬ ਕੌਰ ਦੀ ਸਹਿਮਤੀ ਦੇ ਨਾਲ ਲਿਖੀ ਲਿਖਵਾਈ,
ਸਭ ਹਿੰਨ ਤੇ ਦੁਰਾਏ ਪਹੁੰਚਾਈ,
ਸਾਰਿਆਂ ਕੋਲੋਂ ਲੁਕਾ ਕੇ ਛੁਪਾ ਕੇ ਕਿਸੇ ਗੁਪਤਚਰ ਦੇ ਹੱਥ ਸੇਵਕ ਦੇ ਹੱਥ ਉਹ ਚਿੱਠੀ ਗੁਰੂ ਕਲਗੀਧਰ ਜੀ ਦੇ ਪਾਸ ਪੌਂਟਾ ਸਾਹਿਬ ਭੇਜੀ ਹੈ।
ਕਲਗੀਧਰ ਸਮੀਪ ਤਬ ਆਈ
ਸੇਵਾਦਾਰ ਉਹ ਚਿੱਠੀ ਲੈ ਕੇ ਬਾਜਾਂ ਵਾਲੇ ਸਤਿਗੁਰੂ ਕਲਗੀਧਰ ਜੀ ਦੇ ਪਾਸ ਪੌਂਟਾ ਸਾਹਿਬ ਆਇਆ।
ਨੰਦ ਚੰਦ ਲੈ ਕਰ ਟਿਗ ਗਏ ਹੋ।
ਭਾਈ ਨੰਦ ਚੰਦ ਜੀ ਗੁਰੂ ਘਰ ਦੇ ਦੀਵਾਨ ਸੀ, ਬਾਹਰੋਂ ਜਦੋਂ ਕੋਈ ਆਉਂਦਾ ਜਾਂਦਾ ਸੀ ਚਿੱਠੀ ਪੱਤਰ ਲੈ ਕੇ ਤੇ ਦੀਵਾਨ ਭਾਈ ਨੰਦ ਚੰਦ ਜੀ ਉਹਨਾਂ ਦੀ ਸੰਭਾਲ ਕਰਦੇ ਸਨ। ਭਾਈ ਨੰਦ ਚੰਦ ਜੀ ਨੂੰ ਉਹ ਸੇਵਾਦਾਰ ਆ ਕੇ ਮਿਲਿਆ ਤੇ ਉਹਨੂੰ ਨਾਲ ਲੈ ਕੇ ਭਾਈ ਨੰਦ ਚੰਦ ਜੀ ਕਲਗੀਧਰ ਜੀ ਦੇ ਪਾਸ ਆਏ ਹਨ।
ਸਰਬ ਪ੍ਰਸੰਗ ਸੁਨਾਵਤ ਪਏ
ਔਰ ਬੀਬੀ ਪੰਜਾਬ ਕੌਰ ਨੇ ਜਿਹੜਾ ਪ੍ਰਸੰਗ ਲਿਖ ਕੇ ਭੇਜਿਆ ਸੀ ਉਹ ਕਲਗੀਧਰ ਜੀ ਨੂੰ ਸੁਣਾਇਆ।
ਤਿਸ ਨਰ ਕੋ ਪੀ ਨਿਕਟ ਹਕਾਰਾ,
ਜਿਹੜਾ ਸੇਵਾਦਾਰ ਚਿੱਠੀ ਲੈ ਕੇ ਆਇਆ ਸੀ ਉਹਨੂੰ ਵੀ ਕਲਗੀਧਰ ਜੀ ਦੇ ਨਾਲ ਮਿਲਾਇਆ।
ਬੂਜਿਓ ਤਾਹੀ ਬਿਰਤਾਂਤੀ ਉਚਾਰਾ,
ਉਹਨੂੰ ਸਾਰੀ ਵਾਰਤਾ ਪੁੱਛੀ, ਉਹਨੇ ਹੱਥ ਜੋੜ ਕੇ ਸਾਰਾ ਬਿਰਤਾਂਤ ਦੱਸਿਆ।
ਬਰਜ ਰਹੀ ਸਭ ਕੋ ਬਹੁ ਭਾਰੀ,
ਦੱਸਿਆ ਕਿ ਬੀਬੀ ਪੰਜਾਬ ਕੌਰ ਜੀ ਨੇ ਸਾਰੇ ਮਸੰਦਾਂ ਨੂੰ ਬਹੁਤ ਰੋਕਿਆ, ਬਹੁਤ ਵਰਜਿਆ।
ਨੇ ਮਾਨੀ ਕਾਇਆ ਮਿਲ ਜਾਰੀ,
ਉਹਨਾਂ ਨੇ ਕਿਸੇ ਦੀ ਆਖਾ ਨਹੀਂ ਮੰਨਿਆ, ਨਾ ਬੀਬੀ ਜੀ ਦਾ ਕਹਿਣਾ ਮੰਨਿਆ, ਔਰ ਬਾਬਾ ਰਾਮ ਰਾਏ ਜੀ ਦੀ ਕਾਇਆ ਦਾ ਸਸਕਾਰ ਕਰ ਦਿੱਤਾ। ਬੀਬੀ ਪੰਜਾਬ ਕੌਰ ਜੀ ਕਹਿੰਦੇ ਸੀ ਵੀ ਉਹ ਵਾਪਸ ਆ ਰਹੇ ਨੇ, ਉਹਨਾਂ ਨੇ ਇਸ ਸਰੀਰ ਵਿੱਚ ਆ ਜਾਣਾ, ਉਹ ਜੀਵਤ ਨੇ ਕਿਸੇ ਸਿੱਖ ਦੀ ਮਦਦ ਕਰਨ ਲਈ ਗਏ ਨੇ ਸਰੀਰ ਛੱਡ ਕੇ, ਪਰ ਕਿਸੇ ਮਸੰਦ ਨੇ ਉਹਨਾਂ ਦਾ ਆਖਾ ਨਹੀਂ ਮੰਨਿਆ, ਆਪ ਹੁਦਰੀ ਕਰਕੇ ਜ਼ਬਰਦਸਤੀ ਬਾਬਾ ਜੀ ਦੇ ਸਰੀਰ ਦਾ ਸਸਕਾਰ ਕੀਤਾ।
ਭੈ ਨਿਰਭੈ ਮਨ ਭਾਵਤ ਕਰੀ,
ਔਰ ਕਿਸੇ ਦਾ ਭੈ ਨਹੀਂ ਮੰਨਦੇ, ਨਿਰਭੈ ਹੋ ਕੇ ਉਹ ਸਾਰੇ ਮਸੰਦ ਮਨ ਮਰਜ਼ੀਆਂ ਕਰਦੇ ਹਨ, ਆਪਣੀ ਮਰਜ਼ੀ ਮੁਤਾਬਕ ਆਪਣੇ ਕੰਮ ਕਰਦੇ ਹਨ।
ਦਰਬ ਚੁਰਾਵੇ ਨਿਜ ਨਿਜ ਤਰੇ,
ਨਾਲੇ ਪੈਸਾ ਚੋਰੀ ਕਰੀ ਜਾਂਦੇ ਨੇ, ਬਾਬਾ ਰਾਮ ਰਾਏ ਜੀ ਦੀ ਮਾਇਆ ਜਿੱਥੋਂ ਜਿੱਥੋਂ ਆਉਂਦੀ ਹੈ ਚੋਰੀ ਕਰ ਕਰਕੇ ਆਪਣੇ ਘਰਾਂ ਦੇ ਖਜ਼ਾਨੇ ਭਰ ਰਹੇ ਨੇ ਮਸੰਦ।
ਇੱਕ ਗੁਰਦਾਸ ਕੁਛ ਕੇ ਅਨੁਸਾਰੀ,
ਇੱਕ ਭਾਈ ਬਹਿਲੋ ਕਾ ਗੁਰਦਾਸ ਜ਼ਰੂਰ ਬੀਬੀ ਪੰਜਾਬ ਕੌਰ ਦੇ ਅਨੁਸਾਰ ਰਹਿੰਦਾ, ਉਹ ਵੀ ਥੋੜਾ ਬਹੁਤ, ਉਹ ਵੀ ਦੁਚਿਤੀ ਵਿੱਚ ਹੈ, ਦੁਬਦਾ ਵਿੱਚ ਹੈ, ਕਿਉਂਕਿ ਬਹੁ ਗਿਣਤੀ ਮਸੰਦਾਂ ਦੀ ਉਹਨਾਂ ਦੀ ਹੈ ਜਿਹੜੇ ਵਿਰੋਧ ਵਿੱਚ ਨੇ। ਕੱਲਾ ਭਾਈ ਬਹਿਲੋ ਕਾ ਗੁਰਦਾਸ ਹੈ ਜਿਹੜਾ ਥੋੜਾ ਬਹੁਤ ਬੀਬੀ ਪੰਜਾਬ ਕੌਰ ਦੇ ਅਧੀਨ ਹੋ ਕੇ ਚੱਲਦਾ।
ਅਪਰ ਸੁਬਿਗਰੇ ਹੋਏ ਹੰਕਾਰੀ,
ਬਾਕੀ ਜਿੰਨੇ ਮਸੰਦ ਨੇ ਉਹ ਵਿਗੜ ਗਏ ਨੇ ਤੇ ਹੰਕਾਰੇ ਫਿਰਦੇ ਨੇ ਵੀ ਸਾਡੇ ਸਿਰ ਤੇ ਕਿਹੜਾ ਹੁਣ ਕੋਈ ਕੁੰਡਾ, ਅਸੀਂ ਜੋ ਮਰਜ਼ੀ ਕਰੀਏ ਅਸੀਂ ਕਿਹੜਾ ਕਿਸੇ ਨੂੰ ਜਵਾਬ ਦੇ ਆ, ਏਦਾਂ ਹੁਣ ਉਹ ਮਨ ਮਰਜ਼ੀਆਂ ਕਰ ਰਹੇ ਹਨ।
ਅਬ ਸਹਾਇਤਾ ਚਾਹੀ ਤੁਮਾਰੀ,
ਤੇ ਬੀਬੀ ਪੰਜਾਬ ਕੌਰ ਜੀ ਹੁਣ ਤੁਹਾਡੀ ਸਹਾਇਤਾ ਚਾਹੁੰਦੇ ਆ ਕਲਗੀਧਰ ਜੀ, ਕਿ ਤੁਸੀਂ ਉਹਨਾਂ ਦੀ ਸਹਾਇਤਾ ਕਰੋ।
ਆਹੋ ਅਲੰਬ ਏਕ ਨਿਰਤਾਰੀ,
ਮਹਾਰਾਜ ਆਪ ਜੀ ਦਾ ਹੀ ਆਸਰਾ ਹੈ ਉਹਨਾਂ ਨੂੰ, ਹੁਣ ਤੁਹਾਡੇ ਬਿਨਾਂ ਕਿਸੇ ਦਾ ਆਸਰਾ ਨਹੀਂ।
ਸ਼੍ਰੀ ਕਲਗੀਧਰ ਸੁਨਤ ਵਿਚਾਰੇ,
ਕਲਗੀਧਰ ਜੀ ਨੇ ਜਦੋਂ ਇਹ ਸਾਰਾ ਮਸਲਾ ਸੁਣਿਆ, ਸੁਣ ਕੇ ਪਾਤਸ਼ਾਹ ਜੀ ਵਿਚਾਰ ਕਰਦੇ, ਆਪਣੇ ਦਿਲ ਹੀ ਦਿਲ ਵਿਚਾਰ ਕਰਦੇ,
ਬ੍ਰਿੰਦ ਮਸੰਦ ਬਿਲੰਦ ਬਿਗਾਰੇ,
ਇਹ ਜਿੰਨੇ ਮਸੰਦ ਨੇ ਹੁਣ ਵਿਗੜ ਗਏ ਨੇ, ਕਿਉਂਕਿ ਇੱਧਰ ਵੀ ਜਿਹੜੇ ਗੁਰੂ ਘਰ ਦੇ ਮਸੰਦ ਸੀ ਨੌਵੇਂ ਪਾਤਸ਼ਾਹ ਦੇ ਸਮੇਂ ਬੜੇ ਵਿਗੜੇ ਮਸੰਦ ਸਨ, ਜਿਨ੍ਹਾਂ ਨੇ 22 ਮੰਜੀਆਂ ਲਵਾਈਆਂ ਸੀ। ਕਲਗੀਧਰ ਪਾਤਸ਼ਾਹ ਨੇ ਸੋਚਿਆ ਵੀ ਇਹ ਮਸੰਦ ਬਹੁਤ ਜ਼ਿਆਦਾ ਵਿਗੜ ਗਏ ਹਨ।
ਦਰਤ ਨਾਰਾਮ ਰਾਏ ਤੇ ਜੇਈ,
ਇਹ ਬਾਬੇ ਰਾਮ ਰਾਏ ਦਾ ਵੀ ਭੈ ਨਹੀਂ ਮੰਨਦੇ, ਜਿਹੜੇ ਉਹਨਾਂ ਕੋਲੋਂ ਖਾਂਦੇ ਰਹੇ ਹੁਣ ਤਾਈ, ਉਹਦਾ ਵੀ ਡਰ ਨਹੀਂ ਮੰਨਦੇ।
ਕਿਉਂ ਨਾ ਬੁਰਾ ਠਾਣੇ ਅਬ ਤੇਈ,
ਜਿਹੜੇ ਬਾਬੇ ਰਾਮ ਰਾਏ ਦੇ ਹੁੰਦਿਆਂ ਉਹਦਾ ਡਰ ਨਹੀਂ ਸੀ ਮੰਨਦੇ, ਹੁਣ ਉਹਦੇ ਚਲਾਣੇ ਤੋਂ ਬਾਅਦ ਇਹਨਾਂ ਨੇ ਕੀ ਡਰਨਾ, ਉਹਦੇ ਹੁੰਦਿਆਂ ਜਿਹੜੇ ਨਹੀਂ ਸੀ ਡਰਦੇ, ਉਹਦੇ ਤੁਰ ਗਿਆ ਹੁਣ ਇਹਨਾਂ ਨੇ ਕੀ ਡਰਨਾ।
ਸ਼੍ਰੀ ਗੁਰੂ ਨਾਨਕ ਕੇ ਘਰ ਸਾਰੇ,
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਵਿੱਚ,
ਧਨੀ ਮਸੰਦ ਅਧਿਕ ਹੰਕਾਰੇ,
ਜਿੰਨੇ ਧਨੀ ਮਸੰਦ ਨੇ ਸਾਰੇ ਤਕਰੀਬਨ ਹੰਕਾਰੇ ਗਏ ਨੇ, ਜਿਹੜੇ ਇੱਧਰ ਵੀ ਮਸੰਦ ਨੇ, ਬਾਬੇ ਰਾਮ ਰਾਏ ਦੇ ਤਾਂ ਹੈ ਨੀ ਜਿਹੜੇ ਇੱਧਰ ਨੇ, ਉਹ ਵੀ ਹੁਣ ਤਕਰੀਬਨ ਵਿਗੜ ਗਏ ਨੇ, ਹੰਕਾਰੇ ਹੋਏ ਨੇ, ਇਹ ਸੋਚਦੇ ਨੇ ਵੀ ਗੁਰੂ ਤਾਂ ਅਸੀਂ ਬਣਾਉਣਾ ਹੁੰਦਾ, ਜਿਹਨੂੰ ਮਰਜ਼ੀ ਅਸੀਂ ਪੱਗ ਬੰਨ ਕੇ ਗੁਰੂ ਬਣਾ ਦਈਏ।
ਅਦਬ ਨ ਕਰੀ ਨਾ ਸ਼ਰਦਾ ਧਾਰੀ
ਇਹ ਮਸੰਦ ਨਾ ਤਾਂ ਹੁਣ ਗੁਰੂ ਘਰ ਦਾ ਅਦਬ ਰੱਖਦੇ ਨੇ ਨਾ ਇਹਨਾਂ ਦੇ ਮਨ ਵਿੱਚ ਸ਼ਰਧਾ ਰਹੀ ਹੈ ਇਸੇ ਕਰ ਮਸੰਦ ਸ਼ਬਦ ਨੂੰ ਪਹਿਲਾਂ ਮਾੜਾ ਨਹੀਂ ਸੀ ਗਿਣਿਆ ਜਾਂਦਾ ਮਸੰਦ ਸ਼ਬਦ ਬੜਾ ਪਿਆਰਾ ਸ਼ਬਦ ਸੀ ਕਿ ਜਿਹੜੇ ਮਸਰਦ ਨਾਲ ਜੁੜ ਕੇ ਗੱਦੀ ਨਾਲ ਜੁੜ ਕੇ ਕੰਮ ਕਰਨ ਗੁਰੂ ਘਰ ਦੇ ਅਧੀਨ ਹੋ ਕੇ ਉਹਨਾਂ ਨੂੰ ਮਸੰਦ ਕਹਿੰਦੇ ਸੀ ਪਰ ਜਦੋਂ ਸ਼ਰਧਾ ਵਿਹੂਣੇ ਹੰਕਾਰੇ ਹੋ ਗਏ ਮਾੜੇ ਭੈੜੇ ਕਰਮ ਕਰਨ ਲੱਗ ਪਏ ਜੂਏ ਬਾਜੀਆਂ ਸ਼ਰਾਬਾਂ ਪੀਣੀਆਂ ਵੇਸ਼ਿਆਗਾਮੀ ਬਿਰਤੀ ਦੇ ਵਿੱਚ ਖਚਤ ਹੋ ਗਏ ਤੇ ਫਿਰ ਹੁਣ ਜਿਹੜਾ ਮਾੜਾ ਬੰਦਾ ਹੋਵੇ ਆਪਾਂ ਉਹਨੂੰ ਕਹਿ ਦਿੰਦੇ ਹਾਂ ਇਹਦਾ ਮਸੰਦ ਇਕੱਠੇ ਹੋਏ ਹੋਏ ਨੇ ਕਿਉਂਕਿ ਸ਼ਬਦ ਹੀ ਮਲੀਨ ਕਰਤਾ ਇਹਨਾਂ ਮਸੰਦਾਂ ਨੇ ਕਰਤੂਤਾਂ ਇਹੋ ਜਿਹੀਆਂ ਕੀਤੀਆਂ ਕਲਗੀਧਰ ਪਾਤਸ਼ਾਹ ਵਿਚਾਰਦੇ ਆ ਵੀ ਇਹ ਜਿਹੜੇ ਮਸੰਦ ਨੇ ਗੁਰੂ ਘਰ ਦਾ ਅਦਬ ਨਹੀਂ ਰੱਖਦੇ ਨਾ ਹੀ ਇਹਨਾਂ ਦੇ ਮਨ ਵਿੱਚ ਸ਼ਰਧਾ ਹੈ
ਅਪਰ ਨਰਨ ਸਮ ਗੁਰੂ ਵਿਚਾਰੀ
ਇਹ ਸਮਝਦੇ ਨੇ ਵੀ ਗੁਰੂ ਸਾਹਿਬ ਜਿਵੇਂ ਆਮ ਬੰਦੇ ਹੁੰਦੇ ਸਧਾਰਨ ਉਹਨਾਂ ਵਰਗੇ ਹੀ ਹਨ
ਗਨ ਸਿੱਖਨ ਕੇ ਮੈਦ ਸੰਤਾਪੀ
ਔਰ ਇਹ ਸਿੱਖਾਂ ਨੂੰ ਵੀ ਦੁੱਖ ਦਿੰਦੇ ਆ ਕਿਉਂਕਿ ਖਬਰਾਂ ਆਉਂਦੀਆਂ ਸੀ ਕਿ ਜਿਹੜੇ ਆ ਮਸੰਦ ਨੇ ਜਦੋਂ ਸੰਗਤ ਦੇ ਘਰਾਂ ਚ ਸਿੱਖਾਂ ਦੇ ਘਰਾਂ ਚ ਜਾਂਦੇ ਦਸਵੰਧ ਲੈਣ ਫਿਰ ਇਹ ਉਹਨਾਂ ਨੂੰ ਦੁੱਖ ਦਿੰਦੇ ਆ ਸੰਗਤ ਨੂੰ ਸਿੱਖਾਂ ਨੂੰ
ਧਨ ਲੈ ਬਣੇ ਸੁਰਾ ਪੀ ਪਾਪੀ
ਉਹਨਾਂ ਕੋਲੋਂ ਪੈਸਾ ਲੈਂਦੇ ਜਬਰੀ ਤੇ ਕਹਿੰਦੇ ਜੇ ਇੰਨੇ ਪੈਸੇ ਨਾ ਦਿਓਗੇ ਤੁਹਾਡੇ ਤੇ ਗੁਰੂ ਦੀ ਮਾਰ ਪਏਗੀ ਇੱਦਾਂ ਡਰਾਉਂਦੇ ਉਹਨਾਂ ਨੂੰ ਗੁਰੂ ਮਾਰਿਓ ਇੰਨਾ ਹੀ ਦੇਣਾ ਪੈਣਾ ਪੈਸਾ ਫਿਰ ਪੈਸਾ ਲੈ ਕੇ ਸ਼ਰਾਬ ਪੀਂਦੇ ਆ ਪਾਪ ਕਰਦੇ ਨੇ ਮਾੜੇ ਕਰਮ ਕਰਦੇ ਨੇ ਜੂਆ ਖੇਡਦੇ ਨੇ
ਸਭ ਮੈਂ ਫਸੇ ਪੁਨੇ ਹੰਕਾਰਾ
ਵੇਸ਼ਿਆ ਭੋਗਣ ਦੀ ਬਿਰਤੀ ਵੇਸ਼ਵਾਵਾਂ ਭੋਗਦੇ ਆ ਮਾੜੀਆਂ ਬਿਰਤੀਆਂ ਦੇ ਸਹਿਤ ਏਦਾਂ ਇਹ ਬਹੁਤੇ ਹੰਕਾਰੇ ਹੋਏ ਮਾੜੇ ਭੈੜੇ ਕਰਮਾਂ ਚ ਫਸੇ ਹੋਏ ਮਸੰਦ ਨੇ ਹੁਣ ਇਹਨਾਂ ਨੂੰ ਦੰਡ ਦੇਣ ਦਾ ਸਮਾਂ ਆ ਗਿਆ ਹੁਣ ਇਹਨਾਂ ਮਸੰਦਾਂ ਤੋਂ ਸੰਗਤ ਨੂੰ ਸੁਤੰਤਰ ਕਰਨ ਦਾ ਸਮਾਂ ਆ ਗਿਆ ਇਹਨਾਂ ਮਸੰਦਾਂ ਦਾ ਗਲਾਵਾਂ ਹੁਣ ਲਾਹਣ ਦਾ ਸਮਾਂ ਆ ਗਿਆ
ਜਬ ਕਬ ਸਿੱਖੀ ਰੀਤ ਵਿਗਾਰੀ
ਇਹ ਮਸੰਦ ਜਦੋਂ ਕਦੋਂ ਸਿੱਖੀ ਦੀ ਮਰਿਆਦਾ ਵਿਗਾੜਨਗੇ ਇਹ ਸਿੱਖੀ ਵਿੱਚ ਰੱਖਣਾ ਪਾਉਣਗੇ
ਕਰੇ ਅਨਾਦਰ ਸਿੱਖਨ ਤਾਰੇ
ਸਿੱਖਾਂ ਨੂੰ ਤਾੜਨਾ ਕਰਦੇ ਆ ਸਿੱਖਾਂ ਨੂੰ ਘੂਰਦੇ ਆ ਸਿੱਖਾਂ ਦਾ ਇਹ ਅਨਾਦਰ ਕਰਦੇ ਨੇ ਮਸੰਦ
ਇਨਕੋ ਮੂਲ ਉਖਾਰ ਨਾ ਹੋਏ
ਇਹਨਾਂ ਦਾ ਹੁਣ ਮੂਲ ਪੱਟਣਾ ਹੀ ਪੈਣਾ ਇਹਨਾਂ ਦੀ ਜੜ ਪੁੱਟਣੀ ਪੈਣੀ ਹੈ
ਸੁਖ ਪ੍ਰਾਪਤ ਸਤਸੰਗ ਨਾ ਸੋਏ
ਇਹਨਾਂ ਦੀਆਂ ਜੜਾਂ ਨਾ ਪੁੱਟੀਆਂ ਤੇ ਸਾਡੀ ਸੰਗਤ ਨੂੰ ਸੁਖ ਪ੍ਰਾਪਤ ਨਹੀਂ ਹੋਣਾ ਇਹ ਹੁਣ ਦੁਖੀ ਸਾਡੇ ਹੁੰਦਿਆਂ ਇਹ ਕਰ ਰਹੇ ਨੇ ਪਾਤਸ਼ਾਹ ਨੂੰ ਪਤਾ ਸੀ ਕਿ ਅੱਗੇ ਜਾ ਕੇ ਅਸੀਂ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ ਫਿਰ ਤਾਂ ਇਹ ਮਸੰਦ ਹੋਰ ਆਪ ਉਦਰੀਆਂ ਕਰਨਗੇ ਵੀ ਹੁਣ ਸੰਗਤ ਨੂੰ ਸੁਖੀ ਕਰ ਦਈਏ ਆਪਣੇ ਹੁੰਦਿਆਂ ਹੁੰਦਿਆਂ ਇਹਨਾਂ ਦੀਆਂ ਜੜਾਂ ਪੁੱਟ ਦਈਏ ਮਸੰਦਾਂ ਦੀਆਂ
ਇਤਿਆਦਿਕ ਗੁਰ ਹਿਰਦੇ ਵਿਚਾਰੀ
ਇਹ ਸਾਰੀਆਂ ਗੱਲਾਂ ਗਰੀਬਨਵਾਜ ਪਾਤਸ਼ਾਹ ਨੇ ਆਪਣੇ ਹਿਰਦੇ ਚ ਵਿਚਾਰੀਆਂ
ਪੱਤਰੀ ਲਿਖ ਬੇਹੇ ਤੇ ਉਚਾਰੀ
ਪਾਤਸ਼ਾਹ ਨੇ ਉਸੇ ਵੇਲੇ ਚਿੱਠੀ ਦਾ ਜਵਾਬ ਲਿਖਿਆ
ਜੈ ਕਹਿ ਤੁਮਰੇ ਅਹੀਂ ਮਸੰਦ
ਚਿੱਠੀ ਲਿਖਾਈ ਮਹਾਰਾਜ ਜੀ ਨੇ ਬੀਬੀ ਪੰਜਾਬ ਕੌਰ ਦੇ ਨਾਮ ਤੇ ਵੀ ਤੁਹਾਡੇ ਜਿੰਨੇ ਵੀ ਮਸੰਦ ਨੇ ਬਾਬੇ ਰਾਮ ਰਾਏ ਦੇ ਦੇਸ਼ਾਂ ਵਿਦੇਸ਼ਾਂ ਚ ਤੁਹਾਨੂੰ ਪਤਾ ਹੀ ਹੈ ਜਿੱਥੇ ਜਿੱਥੇ ਵੀ ਤੁਹਾਡੇ ਮਸੰਦ ਹਨ
ਕਰੋ ਹਕਾਰਨ ਨਿਜ ਟਿਗ ਬ੍ਰਿੰਦ
ਸਾਰੇ ਮਸੰਦਾਂ ਨੂੰ ਚਿੱਠੀ ਦੇ ਕੇ ਤੇ ਆਪਣੇ ਕੋਲ ਸੱਦ ਲਓ ਇਹ ਆਖੋ ਵੀ ਬਾਬਾ ਰਾਮ ਰਾਏ ਜੀ ਚਲਾਣੇ ਕਰ ਗਏ ਨੇ ਵੀ ਸਾਰੇ ਮਸੰਦ ਸਾਡੇ ਕੋਲ ਆ ਕੇ ਇਕੱਠੇ ਹੋਣ ਕੋਈ ਬਹਿ ਕੇ ਮਤਾ ਪਕਾਉਣਾ ਗੱਲਬਾਤ ਕਰਨੀ ਤੇ ਸਾਰੇ ਮਸੰਦਾਂ ਨੂੰ ਚਿੱਠੀਆਂ ਭੇਜ ਦਿਓ ਤੇ ਸੱਦ ਲਓ
ਲਿਖੋ ਸਬਨ ਪ੍ਰਤ ਤੁਮ ਚੱਲ ਆਵੋ
ਕੱਲੇ ਕੱਲਾ ਭਾਵੇਂ ਕੋਈ ਛੋਟਾ ਮਸੰਦ ਹੈ ਵੱਡਾ ਮਸੰਦ ਹੈ ਸਾਰਿਆਂ ਨੂੰ ਚਿੱਠੀਆਂ ਲਿਖ ਕੇ ਭੇਜ ਕੇ ਆਪਣੇ ਕੋਲ ਸੱਦ ਲਓ
ਸਿਰੇ ਪਾਓ ਗੁਰ ਘਰ ਤੇ ਪਾਵੋ
ਔਰ ਲਿਖ ਕੇ ਇਹ ਭੇਜਣਾ ਵੀ ਤੁਸੀਂ ਸਾਰੇ ਆ ਜਾਓ ਵੀ ਤੁਹਾਨੂੰ ਗੁਰੂ ਘਰ ਵੱਲੋਂ ਸਿਰੇ ਪਾਓ ਦੇਣੇ ਨੇ ਵੀ ਤੁਹਾਨੂੰ ਕਿਉਂਕਿ ਓਦਾਂ ਜੇ ਕਹਿ ਤਾਂ ਓਦਾਂ ਆਉਣਾ ਨੀ ਉਹਨਾਂ ਨੇ ਜੇ ਕਹੋਗੇ ਵੀ ਤੁਹਾਨੂੰ ਜ਼ਿੰਮੇਵਾਰੀਆਂ ਦੇਣੀਆਂ ਨੇ ਇਲਾਕਾ ਵੰਡਣਾ ਸਿਰੇ ਪਾਓ ਦੇਣੇ ਨੇ ਫਿਰ ਆਉਣਗੇ ਭੱਜੇ ਭੱਜੇ ਸਿਰ ਭਰਨੇ ਦੌੜੇ ਆਉਣਗੇ ਯਤਨ ਇਹ ਕਰਿਓ ਵੀ ਕੋਈ ਰਹਿ ਨਾ ਜਾਏ ਪਿੱਛੇ ਆਵਣ ਸਾਰੇ ਵੀ ਇਹ ਨਾ ਹੋਵੇ ਵੀ ਮੁੜ ਕੇ ਦੋ ਚਾਰ ਪਿੱਛੇ ਰਹਿ ਜਾਣ ਉਹ ਫਿਰ ਤੰਗ ਕਰੀ ਜਾਣ, ਸਾਰੇ ਸੱਦ ਲਿਓ ਨਿੱਕੇ ਵੱਡੇ ਜਿੰਨੇ ਵੀ ਹੈਣ, ਇਹ ਕਹਿ ਕੇ ਵੀ ਤੁਹਾਨੂੰ ਸਿਰੇ ਪਾਓ ਦੇਣੇ ਹਨ।
ਪੁਨ ਗਮਨੋ ਨਿਜ ਨਿਜ ਅਸਥਾਨ,
ਸਿਰੇ ਪਾਓ ਲੈ ਕੇ ਮੁੜ ਕੇ ਚਲੇ ਜਾਵੇ ਆਪਣੀਆਂ ਆਪਣੀਆਂ ਥਾਵਾਂ ਤੇ, ਜਿਹੜਾ ਜਿਹੜਾ ਤੁਹਾਡਾ ਦੇਸ਼ ਹੈ, ਫਿਰ ਉੱਥੇ ਜਾ ਕੇ ਆਪਣੀ ਮਸੰਦੀ ਕਰਿਓ।
ਭੇਤ ਨਾ ਦਿਓ ਨਾ ਲਹੀ ਪਛਾਣ,
ਭੇਦ ਨਹੀਂ ਦੇਣਾ, ਇਹ ਗੱਲ ਇੰਨੀ ਜ਼ਿਆਦਾ ਗੁਪਤ ਹੋਵੇ ਵੀ ਉਹਨਾਂ ਨੂੰ ਕੰਨੀ ਕੰਨੋ ਕੰਨੀ ਖਬਰ ਨਾ ਹੋਵੇ ਵੀ ਅਸੀਂ ਆਉਣਾ ਉੱਥੇ, ਵੀ ਇਹ ਮਸਲਾ ਸਾਡੇ ਤੱਕ ਪਹੁੰਚਿਆ। ਪਾਤਸ਼ਾਹ ਕਹਿੰਦੇ ਇਸ ਗੱਲ ਦਾ ਭੇਦ ਨਾ ਦਿਓ।
ਜਬੇ ਆਨ ਮਿਲ ਹੈ ਸਮੁਦਾਏ,
ਜਦੋਂ ਸਾਰੇ ਮਸੰਦ ਦੇਹਰਾਦੂਨ ਆ ਕੇ ਇਕੱਠੇ ਹੋ ਜਾਣ,
ਹਮ ਸਮੀਪ ਦੇ ਸੁਧ ਪਹੁੰਚਾਏ,
ਗੁਪਤ ਰੂਪ ਵਿੱਚ ਹੀ ਸਾਡੇ ਕੋਲ ਸਿਰਿਆ ਭੇਜ ਦਿਓ ਵੀ ਆ ਗਏ ਨੇ, ਵੀ ਮਹਾਰਾਜ ਹੁਣ ਆ ਕੇ ਇਹਨਾਂ ਨੂੰ ਸਰੋਪੇ ਦਿਓ, ਸਰੋਪੇ ਅਸੀਂ ਦੇਵਾਂਗੇ। ਉਹਨਾਂ ਨੂੰ ਨਹੀਂ ਦੱਸਣਾ ਵੀ ਤੁਸੀਂ ਸਰੋਪੇ ਦੇਣੇ ਆ, ਵੀ ਕਲਗੀਧਰ ਜੀ ਨੇ ਸਰੋਪੇ ਦੇਣੇ ਆ, ਕਹਿੰਦੇ ਤੁਸੀਂ ਬਸ ਲਿਖ ਕੇ ਬੁਲਾਣੇ ਆ ਵੀ ਸਿਰੇ ਪਾਓ ਮਿਲਣੇ ਆ, ਸਾਰਿਆਂ ਨੂੰ ਦੇਣੇ ਆ ਗੁਰੂ ਘਰ ਵੱਲੋਂ, ਤੇ ਤੁਸੀਂ ਜਦੋਂ ਸਾਰੇ ਮਸੰਦ ਇਕੱਠੇ ਕਰ ਲੋਗੇ ਫਿਰ ਸਾਨੂੰ ਸੁਨੇਹਾ ਭੇਜ ਦਿਓ, ਸਰੂਪੇ ਫਿਰ ਅਸੀਂ ਆ ਕੇ ਦਿਆਂਗੇ ਇਹਨਾਂ ਨੂੰ। ਹਾਂਜੀ,
ਤਤ ਚਿੰਨ ਚੜ ਕੇ ਆਏ ਸੁਧਾਰੀ,
ਬਸ ਤੁਹਾਡਾ ਸੁਨੇਹਾ ਮਿਲਣ ਦੀ ਦੇਰੀ ਆ, ਅਸੀਂ ਉਸੇ ਵੇਲੇ ਤੁਹਾਡੇ ਕੋਲ ਦੇਹਰਾਦੂਨ ਪਹੁੰਚ ਜਾਵਾਂਗੇ।
ਜਿਮ ਕੈ ਬੋ ਹੋਏ ਤਥਾ ਵਿਚਾਰੇ,
ਫਿਰ ਜੋ ਉੱਥੇ ਕਵਾਂਗੇ ਵੇਖਾਂਗੇ ਉੱਥੇ ਆ ਕੇ ਵੀ ਇਹਨਾਂ ਨੂੰ ਸਿਰੇ ਪਾਓ ਕਿਹੜੇ ਦੇਣੇ ਹਨ।
ਇਤਿਆਦਿਕ ਲਿਖ ਤੀਰ ਜਹੇ ਤੇ,
ਸਤਿਗੁਰੂ ਜੀ ਨੇ ਜਵਾਬ ਲਿਖਿਆ, ਬੀਬੀ ਪੰਜਾਬ ਕੋਲ ਡੋਲੇ ਹੋਏ ਸੀ, ਉਹਨਾਂ ਨੂੰ ਧੀਰਜ ਦੇਣਾ ਸੀ, ਧੀਰਜ ਦੇ ਬਚਨ ਕਲਗੀਧਰ ਜੀ ਨੇ ਲਿਖਵਾਏ।
ਪੱਠੀ ਪਤ੍ਰਿਕਾ ਛਿਪਰ ਸਮੇਤ,
ਉਹ ਚਿੱਠੀ ਮਹਾਰਾਜ ਜੀ ਨੇ ਬੜੀ ਜਲਦੀ ਨਾਲ ਛੇਤੀ ਨਾਲ ਭੇਜੀ।
ਲੈ ਪਹੁੰਚੇ ਉਹ ਗੁਰਦਾਸੇ ਪਾਸ,
ਉਹ ਚਿੱਠੀ ਲੈ ਕੇ ਕਲਗੀਧਰ ਜੀ ਦੀ ਭਾਈ ਬਹਿਲੋ ਕੇ ਗੁਰਦਾਸ ਜੀ ਦੇ ਕੋਲ, ਉਹ ਸੇਵਾਦਾਰ ਚਿੱਠੀ ਲੈ ਕੇ ਦੇਹਰਾਦੂਨ ਪਹੁੰਚ ਗਿਆ।
ਪਟ ਕਰ ਬੋ ਛਪਾਏ ਕਰਤਾਸ,
ਉਹਨੇ ਚਿੱਠੀ ਪੜ੍ਹ ਲਈ, ਬੀਬੀ ਪੰਜਾਬ ਕੌਰ ਨੂੰ ਦੱਸ ਦਿੱਤਾ, ਲੁਕੋ ਲਈ ਮੁੜ ਕੇ, ਹਵਾ ਤੱਕ ਨਹੀਂ ਨਿਕਲਣ ਦਿੱਤੀ ਵੀ ਕੀ ਗੱਲ ਬਾਤ ਹੋ ਰਹੀ ਹੈ।
ਜਾਏ ਪੰਜਾਬ ਕੋਇਰ ਸਮਝਾਈ,
ਜਾ ਕੇ ਬੀਬੀ ਪੰਜਾਬ ਕੌਰ ਨੂੰ ਸਾਰੀ ਗੱਲ ਬਾਤ ਸਮਝਾ ਦਿੱਤੀ ਜੋ ਕਲਗੀਧਰ ਜੀ ਨੇ ਚਿੱਠੀ ਚ ਲਿਖੀ ਸੀ।
ਆਏ ਕਰੇ ਗੁਰ ਸਤਲੇ ਉਪਾਈ,
ਕਲਗੀਧਰ ਜੀ ਆਉਣਗੇ ਪਰ ਤਾਂ ਜੇ ਸਾਰੇ ਮਸੰਦ ਪਹਿਲਾਂ ਇਕੱਠੇ ਹੋਣ, ਉਹ ਬਹਾਨੇ ਨਾਲ ਸੱਦਣੇ ਪੈਣੇ ਆ ਵੀ ਸਿਰੇ ਪਾਓ ਦੇਣੇ ਆ, ਸਾਰੇ ਆ ਜਾਓ। ਤੇ ਇਹ ਫਿਰ ਕਲਗੀਧਰ ਜੀ ਆ ਕੇ ਸਾਰਾ ਫੈਸਲਾ ਕਰਨਗੇ।
ਨਿਕਟ ਮਸੰਦ ਜਿਤੇ ਕੁਰਿਆਰੇ,
ਜਿੰਨੇ ਝੂਠੇ ਮਸੰਦ ਇੱਥੇ ਫਿਰਦੇ ਨੇ ਬਾਬੇ ਰਾਮ ਰਾਏ ਦੇ ਦਿਓਰੇ ਤੇ,
ਗੁਰਸਤ ਤੀਏ ਨੇ ਲੀਏ ਹਕਾਰੇ,
ਕਹਿੰਦੇ ਬਾਬੇ ਰਾਮ ਰਾਏ ਦੀ ਘਰਵਾਲੀ ਨੇ ਪਹਿਲਾਂ ਜਿਹੜੇ ਉੱਥੇ ਮਸੰਦ ਲੋਕਲ ਸੀ ਉਹ ਸੱਦ ਲਏ ਆਪਣੇ ਕੋਲ।
ਜੁੱਤ ਗੁਰਦਾਸ ਸਭਨ ਸੋ ਪਾਖਾ,
ਭਾਈ ਬਹਿਲੋ ਕੇ ਗੁਰਦਾਸ ਦੇ ਸਮੇਤ ਸਾਰੇ ਮਸੰਦਾਂ ਨੂੰ ਕਹਿਣ ਲੱਗੇ,
ਚਾਹੀਏ ਰੀਤ ਕਰੀ ਇਮ ਕਾਂਖਾ,
ਕਹਿੰਦੇ ਵੀ ਇਹ ਰੀਤ ਪਹਿਲਾਂ ਵੀ ਚੱਲਦੀ ਆਈ ਹੈ ਵੀ ਜਦੋਂ ਕੋਈ ਗੁਰੂ ਜੀ ਚਲਾਣੇ ਕਰਦੇ ਆ, ਬਾਅਦ ਵਿੱਚ ਸਾਰੇ ਮਸੰਦ ਇਕੱਠੇ ਹੁੰਦੇ ਆ, ਉਹਨਾਂ ਨੂੰ ਦੁਬਾਰਾ ਨਵੇਂ ਸਿਰਿਓਂ ਸਿਰੇ ਪਾਓ ਜ਼ਿੰਮੇਦਾਰੀਆਂ ਦਿੱਤੀਆਂ ਜਾਂਦੀਆਂ ਵੰਡੀਆਂ ਜਾਂਦੀਆਂ ਨੇ, ਤੇ ਬਾਬਾ ਰਾਮ ਰਾਏ ਜੀ ਚਲਾਣੇ ਕਰ ਗਏ ਨੇ, ਹੁਣ ਉਹਨਾਂ ਦਾ ਜਦੋਂ ਭੋਗ ਪਾਉਣਾ ਹੈ ਉਦੋਂ ਸਾਰੇ ਮਸੰਦ ਇਕੱਠੇ ਹੋ ਜਾਣ, ਜੇ ਭੋਗਤੇ ਨਹੀਂ ਤਾਂ ਬਾਅਦ ਦੀ ਕੋਈ ਤਰੀਕ ਮਿਥ ਲਓ ਵੀ ਸਾਰੇ ਮਸੰਦ ਆ ਕੇ ਇੱਥੇ ਇਕੱਠੇ ਹੋਣ।
ਜਿਤਕ ਮਸੰਦ ਗੁਰੂ ਕਰ ਕੇਰੇ,
ਜਿੰਨੇ ਵੀ ਇਸ ਵੇਲੇ ਛੋਟੇ ਵੱਡੇ ਗੁਰੂ ਘਰ ਦੇ ਮਸੰਦ ਹਨ,
ਪਹੁੰਚੇ ਸਕਲ ਇਆਂ ਇਸ ਬੇਰੇ,
ਉਹਨਾਂ ਨੂੰ ਚਿੱਠੀਆਂ ਲਿਖ ਕੇ ਭੇਜ ਦਿਓ ਵੀ ਸਾਰੇ ਦੇਹਰਾਦੂਨ ਆ ਜਾਣ, ਪਹੁੰਚ ਜਾਣ।
ਨਏ ਨਏ ਦੇ ਕਰ ਸਿਰ ਪਾਏ,
ਸਾਰਿਆਂ ਨੂੰ ਨਵੇਂ ਨਵੇਂ ਸਰੋਪੇ ਦੇਵਾਂਗੇ, ਨਵੇਂ ਨਵੇਂ ਵਧੀਆ ਵਧੀਆ ਸਰੋਪੇ ਮਿਲਣੇ ਆ। ਉਹ ਤਾਂ ਅੱਗੇ ਕਥਾ ਆਉਣੀ ਆ ਵੀ ਤੇਲ ਦੇ ਕੜਾਹੇ ਵਿੱਚ ਪ੍ਰਾਪਤ ਹੋਣੇ ਸੀ ਉਹ ਸਰੋਪੇ ਉਹਨਾਂ ਨੂੰ। ਬੀਬੀ ਪੰਜਾਬ ਕੌਰ ਕਹਿੰਦੀ ਮਸੰਦਾਂ ਨੂੰ ਵੀ ਚਿੱਠੀਆਂ ਭੇਜੋ ਵੀ ਜਿੰਨੇ ਮਸੰਦ ਨੇ ਸਾਰਿਆਂ ਨੂੰ ਨਵੇਂ ਨਵੇਂ ਸਰੋਪੇ ਦੇਈਏ ਤੇ ਸਰੋਪਿਆਂ ਦੀ ਵੀ ਤਿਆਰੀ ਕਰ ਛੱਡੋ।
ਪੁਨ ਤਿਸ ਦੇਸ਼ਨ ਦੇਹੀ ਪਠਾਏ,
ਫਿਰ ਉਹਨਾਂ ਨੂੰ ਸਰੋਪੇ ਦੇ ਕੇ ਸਿਰੇ ਪਾਓ ਦੇ ਕੇ ਉਹਨਾਂ ਦੇਸ਼ਾਂ ਵਿੱਚ ਭੇਜਾਂਗੇ ਜਿੱਥੋਂ ਆਉਣਗੇ।
ਪ੍ਰਥਮ ਰੀਤ ਇਮ ਹੀ ਚੱਲ ਆਈ,
ਪਹਿਲਾਂ ਵੀ ਗੁਰੂ ਘਰ ਦੀ ਜਿਹੜੀ ਮਰਿਆਦਾ ਹੈ ਉਹ ਇਸੇ ਤਰ੍ਹਾਂ ਹੀ ਚੱਲਦੀ ਆਉਂਦੀ ਹੈ।
ਤੁਮ ਸਿਆਣੇ ਸਮਝੋ ਸਮੁਦਾਈ,
ਤੁਸੀਂ ਸਾਰੇ ਪੁਰਾਣੇ ਮਸੰਦੋ ਗੁਰੂ ਘਰ ਦੇ ਬਾਬੇ ਰਾਮ ਰਾਏ ਦੇ, ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਤੇ ਇਸ ਗੱਲ ਨੂੰ ਸਮਝ ਕੇ ਅੱਗੇ ਜਿਹੜੇ ਹੋਰ ਮਸੰਦ ਨੇ ਉਹਨਾਂ ਨੂੰ ਸਮਝਾਓ।
ਲਿਖੋ ਮਾਸ ਕੀ ਥਿਤ ਇੱਕ ਸਾਰੇ,
ਇੱਕ ਤਰੀਕ ਮਿਥ ਕੇ ਲਿਖ ਦਿਓ ਅਗਲੇ ਮਹੀਨੇ ਦੀ, ਜਿਹੜੀ ਵੀ ਤਰੀਕ ਤੁਹਾਨੂੰ ਚੰਗੀ ਲੱਗਦੀ ਹੈ ਉਹ ਤਰੀਕ ਲਿਖ ਦਿਓ।
ਮਿਲੇ ਆਨ ਤਿਸ ਦਿਵਸ ਹਕਾਰੇ,
ਉਹ ਇਸ ਇੱਕ ਤਰੀਕ ਮਿਥ ਕੇ ਰੱਖ ਦਿਓ ਤਾਂ ਜੋ ਇੱਕੋ ਤਰੀਕ ਤੇ ਸਾਰੇ ਮਸੰਦ ਆਉਣ। ਇਹ ਨੀ ਵੀ ਕੋਈ ਅੱਜ ਆ ਰਿਹਾ ਕੋਈ ਕੱਲ ਆ ਰਿਹਾ, ਵੀ ਇੱਕੋ ਦਿਨ ਹੀ ਆਉਣ। ਮਹਾਰਾਜ ਜੀ ਨੇ ਏਦਾਂ ਹੀ ਕਹਿ ਕੇ ਭੇਜਿਆ ਸੀ ਵੀ ਇੱਕੋ ਦਿਨ ਹੀ ਰੱਖਿਓ, ਕਿਉਂਕਿ ਜੇ ਇੱਕ ਦਿਨ ਦੋ ਚਾਰ ਦਿਨ ਪੰਜ ਦਿਨ ਰੱਖੇ ਫਿਰ ਪਹਿਲੇ ਦਿਨ ਜਿਹਨਾਂ ਨੂੰ ਸਰੋਪੇ ਮਿਲਣੇ ਅਗਲੇ ਦਿਨ ਦੂਜਿਆਂ ਨੇ ਆਉਣਾ ਕੋਈ ਨੀ। ਇਸ ਕਰਕੇ ਵੀ ਇੱਕੋ ਦਿਨ ਹੀ ਮੁਕਰਰ ਕਰਿਓ ਵੀ ਇੱਕੋ ਦਿਨ ਹੀ ਸਾਰਿਆਂ ਨੂੰ ਸਰੋਪੇ ਮਿਲਣ। ਤੋ ਬੀਬੀ ਨੇ ਕਹਿ ਦਿੱਤਾ ਪੰਜਾਬ ਕੌਰ ਨੇ ਵੀ ਇੱਕੋ ਤਰੀਕ ਬਿਥ ਦਿਓ ਜਿਸ ਦਿਨ ਸਾਰੇ ਮਸੰਦ ਆ ਟੁੱਕਣ।
ਸੁਨ ਮਸਲਤ ਸਭ ਹਿਨ ਮਨ ਮਾਨੀ,
ਜਦੋਂ ਇਹ ਗੱਲ ਬੀਬੀ ਪੰਜਾਬ ਕੌਰ ਨੇ ਕਹੀ ਮਸੰਦ ਬੜੇ ਖੁਸ਼ ਹੋਏ ਵੀ ਸਰੋਪਿਆਂ ਨਾਲ ਤਾਂ ਮਾਇਆ ਵੀ ਮਿਲੇਗੀ, ਫਿਰ ਤਾਂ ਇਹ ਤਾਂ ਬੜੀ ਵਧੀਆ ਗੱਲਬਾਤ ਹੈ। ਉਹ ਬੜੇ ਖੁਸ਼ ਹੋਏ ਤੇ ਗੱਲ ਮੰਨ ਲਈ।
ਰੀਤੇ ਆਦਿ ਗੁਰ ਕੀ ਕਰ ਜਾਨੀ,
ਨਾਲੇ ਕਹਿੰਦੇ ਇਹ ਤਾਂ ਚਲੋ ਮਰਿਆਦਾ ਪਹਿਲਾਂ ਦੀ ਚੱਲਦੀ ਆਉਂਦੀ ਹੈ, ਗੁਰੂ ਘਰ ਦੇ ਵਿੱਚ ਇਸੇ ਤਰ੍ਹਾਂ ਹੀ ਹੁੰਦਾ ਆਇਆ।
ਲਿਖੇ ਹੁਕਮਨਾਮੇ ਤਬ ਸਾਰੇ,
ਉਸੇ ਵੇਲੇ ਮਸੰਦਾਂ ਨੇ ਹੁਕਮਨਾਮੇ ਦੂਜੇ ਮਸੰਦਾਂ ਨੂੰ ਲਿਖ ਦਿੱਤੇ।
ਪਹੁੰਚੋ ਇਸ ਥਲ ਬਿਲਮ ਬਿਸਾਰੇ,
ਬਿਨਾਂ ਦੇਰੀ ਤੋਂ ਸਾਰੇ ਇੱਥੇ ਪਹੁੰਚ ਜਾਓ ਦੇਹਰਾਦੂਨ।
ਗੁਰ ਘਰ ਤੇ ਵੱਡਤਾ ਅਬ ਪਾਵੋ,
ਘਰੋਂ ਸਭ ਨੂੰ ਬੜਾ ਸਨਮਾਨ ਪ੍ਰਾਪਤ ਹੋਣਾ, ਜਿਹੋ ਜਿਹੋ ਜੇ ਤੁਹਾਡੇ ਕਰਮ ਨੇ ਉਦਾਂ ਦਾ ਸਨਮਾਨ ਮਿਲੂ। ਨਾਲੇ ਵੀ ਲਿਖ ਦਿੱਤਾ ਵੀ ਜਿਹੋ ਜਿਹੋ ਜਿਹਾ ਕਿਸੇ ਦਾ ਸਨਮਾਨ, ਜਿੰਨਾ ਕੋਈ ਸਨਮਾਨ ਦਾ ਹੱਕਦਾਰ ਹੈ ਉਹਨੂੰ ਓਨਾ ਹੀ ਸਨਮਾਨ ਮਿਲੇਗਾ।
ਪੁੰਨ ਸਿੱਖਣ ਤੇ ਧਨ ਉਗਰਾਵੋ,
ਫਿਰ ਜਦੋਂ ਤੁਹਾਨੂੰ ਗੁਰੂ ਘਰੋਂ ਸਿਰੋਪੇ ਮਿਲ ਜਾਣਗੇ ਫਿਰ ਸੰਗਤ ਕੋਲੋਂ ਜਿੰਨਾ ਮਰਜ਼ੀ ਧਨ ਉਗਰਾਓ, ਤੁਹਾਡੀ ਫਿਰ ਪੱਕੀ ਜ਼ਿੰਮੇਵਾਰੀ ਮਿਲ ਜਾਏਗੀ, ਸੰਗਤ ਵਿੱਚ ਵੀ ਤੁਹਾਡਾ ਪ੍ਰਚਾਰ ਹੋਵੇਗਾ।
ਜੈ ਕਹਿ ਲਿਖ ਕਰ ਤੁਰਤ ਪਠਾਏ,
ਇਹ ਤਾਂ ਹੁਕਮਨਾਮੇ ਲਿਖ ਕੇ ਬੀਬੀ ਪੰਜਾਬ ਕੌਰ ਨੇ ਤੇ ਮਸੰਦਾਂ ਨੇ ਰਲ ਕੇ ਭੇਜ ਦਿੱਤੇ।
ਪਟ ਪਟ ਹੁਕਮ ਸਕਲ ਚੱਲ ਆਏ,
ਮਸੰਦਾਂ ਨੇ ਹੁਕਮਨਾਮੇ ਵੇਖੇ ਬੜੇ ਖੁਸ਼ ਹੋਏ ਵੀ ਸਾਨੂੰ ਸੱਦਾ ਆਇਆ, ਵੇਖਿਆ ਸਾਡੇ ਬਿਨਾਂ ਥੋੜੀ ਕੋਈ ਅੱਗੇ ਗੁਰੂ ਘਰ ਦਾ ਕੋਈ ਗੁਰੂ ਬਣ ਜੂ, ਅਸੀਂ ਜਾਵਾਂਗੇ ਅਸੀਂ ਫੈਸਲਾ ਕਰਨਾ। ਏਦਾਂ ਬੜੇ ਖੁਸ਼ ਹੋਏ, ਇਹ ਨਹੀਂ ਸੀ ਪਤਾ ਵੀ ਅੱਗੋਂ ਕਰੜੇ ਹੱਥਾਂ ਵਾਲੇ ਆ ਰਹੇ ਆ, ਕਰੜਿਆਂ ਵਾਲੇ। ਹਾਂਜੀ,
ਹਰਕ ਉਪਾਇ ਅਧਿਕ ਮਨ ਮਾਈ,
ਬੜੇ ਖੁਸ਼ ਬੜਾ ਚਾ ਇਹਨਾਂ ਦੇ ਮਨ ਵਿੱਚ ਵੀ ਸਿਰੇ ਪਾਓ ਮਿਲਣੇ ਨੇ ਸਾਨੂੰ।
ਹਮ ਬਿਨ ਗੁਰੂ ਬਣੇ ਕਿਮ ਨਾਈ,
ਇਹਨੇ ਵੇਖਿਆ ਸਾਡੇ ਬਿਨਾਂ ਕੋਈ ਗੁਰੂ ਬਣ ਸਕਦਾ, ਅਸੀਂ ਜਿਹਨੂੰ ਬਣਾਵਾਂਗੇ ਉਹੀ ਬਣੇਗਾ।
ਯਾਂ ਤੇ ਖਾਤਰ ਕਰੇ ਹਮਾਰੀ,
ਇਸੇ ਕਰਕੇ ਤਾਂ ਸਾਡੀ ਆ ਵੇਖੋ ਕਿੰਨੀ ਇੱਜ਼ਤ ਕਰਦੇ ਆ, ਇਹੋ ਜੇ ਮੌਕੇ ਸਾਨੂੰ ਸੱਦਿਆ ਉਹਨਾਂ ਨੇ, ਸਾਨੂੰ ਬੁਲਾਇਆ, ਆ ਚਿੱਠੀਆਂ ਭੇਜ ਕੇ ਬੁਲਾਇਆ।
ਕਿਉਂ ਨਾ ਲਿਓ ਸਿਰੋ ਪਾਓ ਉਦਾਰੀ,
ਕਿਉਂ ਨਾ ਲਵਾਂਗੇ, ਅਸੀਂ ਤਾਂ ਲਵਾਂਗੇ ਜਾ ਕੇ ਸਿਰੇ ਪਾਓ, ਜਿਹੜਾ ਸਿਰੇ ਪਾਓ ਸਾਨੂੰ ਉਹਨਾਂ ਨੇ ਦੇਣਾ ਉਹ ਸਾਡਾ ਹੱਕ ਬਣਦਾ, ਅਸੀਂ ਤਾਂ ਲਵਾਂਗੇ ਜਾ ਕੇ।
ਦੇਸ਼ ਵਿਦੇਸ਼ਨ ਤੇ ਸਮੁਦਾਏ,
ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਿੰਨੀ ਵੀ ਸੰਗਤ ਆ ਸਾਡੇ ਅਧੀਨ ਹੈ।
ਗਨ ਮਸੰਦ ਲਘੂ ਦੀਰ ਆਏ,
ਇੱਦਾਂ ਜਿੰਨੇ ਛੋਟੇ ਵੱਡੇ ਮਸੰਦ ਸੀ ਸਾਰੇ ਇਕੱਠੇ ਹੋ ਕੇ ਟੋਲੀਆਂ ਦੀਆਂ ਟੋਲੀਆਂ ਬਣਾ ਕੇ ਮਸੰਦ ਇਕੱਠੇ ਹੋ ਕੇ ਦੇਹਰਾਦੂਨ ਨੂੰ ਚੱਲ ਪਏ।
ਭਈ ਆਨ ਕਰ ਪੀਰ ਕਨੇਰੀ,
ਭੀੜ ਹੋ ਗਈ ਇਕੱਠੀ, ਵੱਗਾਂ ਦੇ ਵੱਗ ਹੀ ਟੁਰੇ ਫਿਰਦੇ, ਕਈ ਖਾਮ ਖਾ ਬਿਨਾਂ ਬੁਲਾਇਆ ਹੀ ਆ ਗਏ ਵੀ ਅਸੀਂ ਵੀ ਲੈਣਾ ਸਰੂਪਾ। ਜਿਹੜੇ ਓਦਾਂ ਬਿਨਾਂ ਦਾਵੇਦਾਰੀ ਤੋਂ ਦਾਵਾ ਕਰਦੇ ਸੀ ਉਹ ਵੀ ਆ ਗਏ ਸਾਰੇ।
ਮਿਲੇ ਪਰਸਪਰ ਪ੍ਰੀਤ ਵਡੇਰੀ,
ਆਪਸ ਵਿੱਚ ਜੱਫੀਆਂ ਪਾ ਪਾ ਮਿਲਦੇ, ਕਹਿੰਦੇ ਵੇਖੋ ਸਾਡੇ ਬਿਨਾਂ ਨਹੀਂ ਗਏ ਇਹਨਾਂ ਦੇ ਕੰਮ ਚੱਲਦੇ, ਅਸੀਂ ਹਾਂ ਤਾਂ ਇਹਨਾਂ ਦੇ ਘਰ ਚੱਲਦੇ ਹਨ।
ਬਹੁ ਉਤਸ਼ਾਹ ਕਰਤ ਮਿਲ ਮਿਲ ਕੇ,
ਮਿਲ ਮਿਲ ਕੇ ਇਕੱਠੇ ਹੋ ਕੇ ਬੜਾ ਉਤਸ਼ਾਹ ਕਰਦੇ ਹਨ।
ਪਹੁੰਚੇ ਜਬੇ ਸਕਲ ਚੱਲ ਚੱਲ ਕੇ,
ਜਦੋਂ ਇਹ ਸਾਰੇ ਚੱਲ ਚੱਲ ਕੇ ਪਹੁੰਚ ਗਏ ਦੇਹਰਾਦੂਨ ਆ ਗਏ।
ਪੁੰਨ ਪੰਜਾਬ ਕੋਇਰ ਲਿਖ ਪਾਤੀ,
ਬੀਬੀ ਪੰਜਾਬ ਕੌਰ ਨੇ ਉਸੇ ਵੇਲੇ ਚਿੱਠੀ ਲਿਖੀ,
ਛਪ ਕਰ ਸਭ ਤੇ ਜੀਤਕ ਬਾਤੀ,
ਛੁਪ ਕੇ ਲਿਖੀ ਸਾਰੀ ਗੱਲਬਾਤ
ਮਿਲੇ ਆਨ ਕਰ ਦੁਸ਼ਟ ਮਸੰਦ
ਮਹਾਰਾਜ ਕਲਗੀਧਰ ਜੀ ਜਿੰਨੀ ਦੁਸ਼ਟਾਂ ਦੀ ਚੌਂਕੜੀ ਸੀ ਮਸੰਦਾਂ ਦੀ ਇਕੱਠੀ ਹੋ ਗਈ ਇੱਕੋ ਜਗ੍ਹਾ ਤੇ
ਧਨ ਪ੍ਰਾਪਤ ਤੇ ਆਨੰਦ ਬਿਲੰਦ
ਬੜੇ ਖੁਸ਼ ਨੇ ਵੀ ਸਾਨੂੰ ਮਾਇਆ ਦੇ ਗੱਫੇ ਮਿਲਣੇ ਨੇ ਧਨ ਮਿਲਣਾ ਸਰੂਪੇ ਮਿਲਣੇ ਹਨ
ਬਿਨਾਂ ਬਿਲੰਬ ਆਪ ਚੱਲ ਆਵੋ
ਪਾਤਸ਼ਾਹ ਆਓ ਆ ਕੇ ਬਿਨਾਂ ਦੇਰੀ ਤੋਂ ਇਹਨਾਂ ਦਾ ਬਣਦਾ ਸਤਿਕਾਰ ਇਹਨਾਂ ਨੂੰ ਦੇਵੋ
ਬੁੱਧ ਬਲ ਤੇ ਸਭ ਯਤਨ ਬਣਾਵੋ
ਜਿਵੇਂ ਤੁਹਾਡੀ ਬੁੱਧੀ ਦਾ ਬਲ ਕੰਮ ਕਰੇ ਜਿਵੇਂ ਆਪ ਜੀ ਨੂੰ ਭਾਵੇ ਉਵੇਂ ਆ ਕੇ ਕਰੋ ਇਹ ਘਰ ਤੁਹਾਡਾ ਹੈ ਤੁਸੀਂ ਸਾਂਭਣਾ ਹੈ
ਇੱਕ ਆਸਰਾ ਰਾਵਰ ਕੇਰਾ
ਮਹਾਰਾਜ ਸਾਨੂੰ ਇੱਕ ਤੁਹਾਡਾ ਹੀ ਆਸਰਾ ਹੈ
ਨੈ ਇਸ ਸਮੇਂ ਅਪਰ ਕੋ ਮੇਰਾ
ਮੇਰਾ ਇਸ ਵੇਲੇ ਆਪ ਜੀ ਤੋਂ ਬਿਨਾਂ ਕੋਈ ਆਸਰਾ ਨਹੀਂ
ਇਤਿਆਦਿਕ ਲਿਖ ਬਿਨੀ ਪਠਾਈ
ਇਹਦਾ ਚਿੱਠੀ ਲਿਖ ਕੇ ਕਲਗੀਧਰ ਪਾਤਸ਼ਾਹ ਨੂੰ ਭੇਜੀ ਹੈ
ਗਯੋ ਦੂਤ ਲੈ ਕਰ ਸਹਿ ਸਾਈ
ਸੇਵਾਦਾਰ ਉਹ ਚਿੱਠੀ ਲੈ ਕੇ ਸਭ ਤੋਂ ਲੁਕ ਛਿਪ ਕੇ ਗਿਆ
ਆਨ ਪਾਵਟੇ ਪਹੁੰਚੇ
ਪਾਤਸ਼ਾਹ ਸਾਹਿਬ ਉਹ ਚਿੱਠੀ ਲੈ ਕੇ ਕਲਗੀਧਰ ਜੀ ਦੇ ਚਰਣਾ ਚ ਹਾਜ਼ਰ ਹੋਇਆ
ਸਿੰਘ ਪੌਰ ਪਰ ਥਿਰ ਤਬ ਹੋਏ
ਆ ਕੇ ਦਰਸ਼ਨੀ ਡਿਓੜੀ ਜਿਹੜੀ ਵੱਡੀ ਸਿੰਘ ਪੌਰ ਹੈ ਉੱਥੇ ਖਲੋਤਾ
ਕਲਗੀਧਰ ਟਿਗ ਸੁਣ ਪਹੁੰਚਾਈ
ਕਲਗੀਧਰ ਜੀ ਕੋਲ ਖਬਰ ਭੇਜੀ ਆਪਣੇ ਆਉਣ ਦੀ
ਸੁਣ ਕਰ ਅੰਤਰ ਲੀਨ ਬੁਲਾਈ
ਸੁਣ ਕੇ ਪਾਤਸ਼ਾਹ ਨੇ ਆਪਣੇ ਪਾਸ ਅੰਦਰ ਸੱਦ ਲਿਆ
ਬੂਜਨ ਕੀਨ ਸਕਲਈ ਬਾਤ
ਸਾਰੀ ਗੱਲ ਬਾਤ ਉਸ ਸਿੱਖ ਕੋਲੋਂ ਪੁੱਛੀ
ਸਤਿਗੁਰ ਪਾਸ ਕਈ ਬਖਿਆਤ
ਸਤਿਗੁਰਾਂ ਦੇ ਪਾਸ ਸਾਰੀ ਗੱਲ ਪ੍ਰਗਟ ਕਰਕੇ ਦੱਸ ਦਿੱਤੀ
ਜਿਤਕ ਮਸੰਦ ਅਹੀ ਤਿਸ ਕਰਕੇ
ਉਸ ਘਰ ਦੇ ਮਸੰਦ ਸਨ
ਲੀਏ ਬਟੋਰਾ ਕਾਰਨ ਕਰਕੇ
ਮਹਾਰਾਜ ਸਾਰੇ ਸੱਦ ਲਏ ਨੇ ਇਕੱਠੇ ਕਰ ਲਏ ਨੇ ਦੇਹਰਾਦੂਨ
ਰਾਵਰ ਕੀ ਪਰ ਤੀਖ ਨ ਕਰੀ
ਮਹਾਰਾਜ ਇੰਨੇ ਇਕੱਠੇ ਹੋਏ ਨੇ ਵੀ ਵਿੱਚ ਵੱਜਦੇ ਫਿਰਦੇ ਨੇ ਇੱਕ ਦੂਜੇ ਦੇ ਹੁਣ ਤੁਹਾਡੀ ਉਡੀਕ
ਸਿੱਖ ਸੰਗਤ ਅਭਿਲਾਖਾ ਤਰਹੀ
ਸੰਗਤ ਦੇ ਮਨ ਵਿੱਚ ਆਪ ਜੀ ਦੀ ਅਭਿਲਾਖਾ ਹੈ
ਬਿਨ ਬਿਲੰਬ ਅਬ ਕੀਜੇ ਤਿਆਰੀ
ਮਹਾਰਾਜ ਆਪ ਜੀ ਬਿਨਾਂ ਦੇਰੀ ਤੋਂ ਚੱਲਣ ਦੀ ਤਿਆਰੀ ਕਰੋ
ਦੇਖਤ ਸਭ ਦਿਸ਼ਾ ਤੁਮਾਰੀ
ਸਭ ਦੀ ਨਿਗਾਹ ਹੁਣ ਤੁਹਾਡੇ ਤੇ ਟਿਕੀ ਹੋਈ ਹੈ
ਸੁਣ ਗੁਰ ਨੰਦ ਚੰਦ ਸੋ ਕਹੇ
ਸੁਣ ਕੇ ਕਲਗੀਧਰ ਨੇ ਭਾਈ ਨੰਦ ਚੰਦ ਜੀ ਨੂੰ ਹੁਕਮ ਕੀਤਾ
ਸਮਾਂ ਚੈਤ ਸੋ ਅਬ ਹਮ ਲਏ
ਆ ਗਿਆ ਭਾਈ ਨੰਦ ਚੰਦ ਜੀ ਉਹ ਸਮਾਂ ਕਿ ਜਿਹੜਾ ਜਹਾਜ਼ ਫੁੱਟ ਗਿਆ ਸੀ ਸਤਵੇਂ ਪਾਤਸ਼ਾਹ ਨੇ ਕਿਹਾ ਸੀ ਨਾ ਵੀ ਜਹਾਜ਼ ਖਿੰਡ ਗਿਆ ਹੁਣ ਉਹਨੂੰ ਇਕੱਠਿਆਂ ਕਰਨ ਦਾ ਸਮਾਂ ਆ ਗਿਆ
ਪ੍ਰਾਤ ਹੋ ਤਈ ਕੀਜੇ ਤਿਆਰੀ
ਕੱਲ ਸਵੇਰ ਹੁੰਦਿਆਂ ਹੀ ਤਿਆਰੀ ਕਰੋ
ਕੇਤਕ ਸੈਨਾ ਲਿਓ ਸੰਘਾਰੀ
ਕੁਝ ਕ ਸੈਨਾ ਆਪਣੇ ਨਾਲ ਲੈ ਲਓ
ਅਪਰ ਟਿਕੇ ਸਭ ਧੀਰਜ ਦੀਜੇ
ਬਾਕੀ ਸਾਰੇ ਇੱਥੇ ਟਿਕ ਜਾਣ
ਅਬ ਤੇ ਸਕਲ ਬੁਲਾਏ ਪਨੀਜੇ
ਤੇ ਹੁਣੇ ਸਾਰਿਆਂ ਨੂੰ ਸੱਦ ਕੇ ਹੁਕਮ ਕਰ ਦਿਓ ਵੀ ਕੱਲ ਸਵੇਰੇ ਹੀ ਆਪਾਂ ਚਾਲੇ ਪਾਉਣੇ ਕਲਗੀਆਂ ਵਾਲੇ ਪਾਤਸ਼ਾਹ ਪੌਂਟਾ ਸਾਹਿਬ ਤੋਂ ਚੱਲ ਕੇ ਦੇਹਰਾਦੂਨ ਆਏ ਹਨ ਔਰ ਆ ਕੇ ਨਾ ਮਸੰਦਾਂ ਨੂੰ ਜਿਵੇਂ ਇਹਨਾਂ ਦੀ ਕਰਨੀ ਦਾ ਦੰਡ ਦਿੱਤਾ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ